पए। एक जमाल जे नाम सुआयो श्री सतगुर को शीश नेवायो बैठ समीप भाव को तारा लेते पयो प्रसाद बरतारा।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वडभागी हर संगत पावै भागहीन भरम चोटा खावै बिन भागा सतसंग न लभै बिन संगत मैल भरीजा जियो। वड्या भागा वाले हो नेता प्रति धन श्री गुरु ग्रंथ साहिब जी महाराज जी दे पावन चरणा च एकत्र हो के हाजरियां भर के सतगुरां दा पावन पवित्र इतिहास बड़ी श्रद्धा भावना सत्कार नाल सरवण कर रहे। श्री गुरु हरगोबिंद साहब छेवें पातशाह जी महाराज जी ने श्री करतारपुर साहब तो अपनियां फौजां नूं वापस श्री अमृतसर साहब सद्या है। सतगुरां दे सारे शस्त्रधारी सिपाही सूरमे बहादुर श्री अमृतसर साहब पहुंचे ने। हर एक सूरमे की खबर सार सतगुरां ने लई है। इन्हां विच इक पैंदे खां जो सतगुरां ने जिस दी परवरिश कीती है जदों श्री नानक मता साहब गए सन उदों इहदी खुराक मुकरर करके गए सन। जदों पैंदे खां आया वेख के सतगुरु बड़े खुश होए क्योंकि जदों पहला आया सी पहला नालों पैंदे खां ड्योडा नजर आ रहा है। तो सतगुरु सच्चे पातशाह जी महाराज जी ने बड़ी खुशी कीती खुराक होर वधा दित्ती ते आख्या पैंदे खां रज के कसरत करिया कर। पैंदे खां शरीर कमा रहा है मुंगलियां फेरदा है मुंगलियां फेरदिया फेरदिया इहदियां बाहां दे डोलियां दे नाल पहला मिट्टी दे घरे घड़े भर के जड़े सन ओ लटका दिते जांदे सी फिर मल लटकण लग पए। दिन प्रति दिन पैंदे खां दा शरीर होर बलवान हुंदा जा रहा है। लोहे दी ढाल फड के हथ दे विच कागज वांगू चीर के रख दिंदा है। कोई मोर जां कोई रुपया ओहदे ते छापी होई जड़ी मोर है अंगूठे दे नाल उहनू उत्ते जड़े हर हरफ लिखे हुंदे ने अखर लिखे हुंदे ने उहनां नूं भी मिटा दिंदा। इन्ना बल इन्नी ताकत पैंदे खां दे विच आई है। इस तरह सतगुरु जी श्री अमृतसर साहब कौतक बरता रहे ने। सतगुरां दे चरणां विच गुरु के सिख आए ने। इन्हां सिखां ने सतगुरां नूं बेनती कीती। इह कथा जिहड़ी है सिखां दी भगत माला दी कथा है। भाई गुरदास जी दी 11वीं वार है। उस वार दा टीका भाई मनी सिंह शहीद ने कीता है। ਉਹਨੂੰ ਸਿੱਖਾਂ ਦੀ ਭਗਤ ਮਾਲਾ ਕਹਿੰਦੇ। ਉਸੇ ਸਿੱਖਾਂ ਦੀ ਭਗਤ ਮਾਲਾ ਦੀ ਵਿਆਖਿਆ ਇੱਥੇ ਭਾਈ ਸੰਤੋਖ ਸਿੰਘ ਜੀ ਨੇ ਕੀਤੀ ਹੈ। ਗੁਰਸਿੱਖ ਸਤਿਗੁਰਾਂ ਦੇ ਚਰਣਾਂ ਵਿੱਚ ਆਏ ਨੇ। ਇਹਨਾਂ ਬੇਨਤੀ ਕੀਤੀ ਹੈ ਸਤਿਗੁਰੂ ਜੀ ਸਿੱਖ ਕਈ ਵਾਰੀ ਆਪਸ ਵਿੱਚ ਸ਼ਬਦ ਦੀ ਚਰਚਾ ਕਰਦੇ ਨੇ ਤੇ ਚਰਚਾ ਕਰਦੇ ਆਪਸ ਵਿੱਚ ਝਗੜਾ ਕਰਨ ਲੱਗ ਪੈਂਦੇ ਨੇ ਲੜਾਈ ਕਰਨ ਲੱਗ ਪੈਂਦੇ ਨੇ। ਇੱਕ ਕਹਿੰਦਾ ਮੈਂ ਅਰਥ ਠੀਕ ਕੀਤੇ ਨੇ ਦੂਜਾ ਕਹਿੰਦਾ ਮੈਂ ਕੀਤੇ ਨੇ। ਇਹਦੇ ਬਾਰੇ ਆਪ ਜੀ ਕਿਰਪਾ ਕਰਕੇ ਦੱਸੋ ਸਾਨੂੰ ਕੀ ਕਰਨਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਚਾਰ ਪ੍ਰਕਾਰ ਦੀ ਚਰਚਾ ਹੁੰਦੀ ਹੈ। ਇੱਕ ਵਾਦ ਹੈ ਦੂਸਰੀ ਹੇਤ ਹੈ ਤੀਸਰੀ ਜਲਪ ਹੈ ਔਰ ਚੌਥੀ ਬਤੰਡਾ ਹੈ। ਇਹਦੇ ਵਿੱਚੋਂ ਜਿਹੜੀਆਂ ਦੋ ਚਰਚਾਵਾਂ ਨੇ ਵਾਦ ਤੇ ਹੇਤ ਉਹ ਤਾਂ ਗੁਰਸਿੱਖਾਂ ਨੇ ਕਰਨੀਆਂ ਨੇ ਪਰ ਜਿਹੜੀ ਜਲਪ ਤੇ ਬਤੰਡਾ ਹੈ ਉਹਦਾ ਗੁਰਸਿੱਖਾਂ ਨੇ ਤਿਆਗ ਕਰਨਾ। ਹੇਤ ਤੇ ਵਾਦ ਵਿੱਚ ਵਾਦ ਇਹ ਹੈ ਕਿ ਜੇ ਆਪ ਨੂੰ ਅਰਥ ਨਹੀਂ ਆਉਂਦੇ ਤੇ ਕਿਸੇ ਦੂਸਰੇ ਗੁਰਸਿੱਖ ਦੇ ਕੋਲੋਂ ਪਿਆਰ ਨਾਲ ਸਤਿਕਾਰ ਨਾਲ ਸੁਣ ਲੈਣੇ ਤੇ ਸੁਣ ਕੇ ਉਸ ਦਾ ਮਨਨ ਕਰ ਲੈਣਾ। ਹੇਤ ਕਹਿੰਦੇ ਨੇ ਵੀ ਜੇ ਕਿਸੇ ਦੂਸਰੇ ਨੇ ਅਰਥ ਸਹੀ ਨਹੀਂ ਕੀਤੇ ਤੇ ਉਹਨੂੰ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਕਰਨੀ ਕਿ ਭਾਈ ਗੁਰਮੁਖਾ ਇਸ ਸ਼ਬਦ ਦੇ ਅਰਥ ਇਸ ਪ੍ਰਕਾਰ ਵੀ ਹਨ, ਅਸੀਂ ਇਸ ਤਰ੍ਹਾਂ ਵੀ ਪੜ੍ਹੇ ਹਨ। ਤੇ ਜਿਹੜਾ ਪਹਿਲਾ ਹੈ ਉਹ ਸੁਣ ਕੇ ਆਕੇ, ਭਾਈ ਬਿਲਕੁਲ ਤੇਰਾ ਧੰਨਵਾਦ ਹੈ ਕਿ ਤੂੰ ਮੈਨੂੰ ਗੁਰਬਾਣੀ ਦੇ ਪੰਕਤੀ ਦੇ ਇਸ ਅਰਥਾਂ ਦਾ ਬੋਧ ਕਰਾਇਆ ਹੈ। ਇਹਨੂੰ ਹੇਤ ਕਹਿੰਦੇ ਨੇ। ਜਿਹੜਾ ਜਲਪ ਕਰਨਾ, ਜਲਪ ਕਹਿੰਦੇ ਨੇ ਵੀ ਪੰਕਤੀ ਦੇ ਅਰਥ ਹੋਣੇ ਹੋਰ, ਤੇ ਉਹਦੇ ਆਪਣੀਆਂ ਦਲੀਲਾਂ ਉਦਾਹਰਣਾਂ ਦੇ ਕੇ ਜਾਣ ਬੁੱਝ ਕੇ ਲੜਾਈ ਕਰਨ ਵਾਸਤੇ ਵੀ ਮੈਂ ਸਹੀ ਕਰ ਰਿਹਾ, ਆਪਣੀਆਂ ਦਲੀਲਾਂ ਉਦਾਹਰਣਾਂ ਦੇ ਕੇ ਅਰਥ ਹੋਰ ਕਰਕੇ ਵਿਖਾਵੇ। ਵਿਤੰਡਾ ਲੜਾਈ ਕਰਨੀ, ਝਗੜਾ ਕਰਨਾ, ਉਹ ਝਗੜੇ ਦੀ ਬਿਰਤੀ ਜਿਹੜੀ ਆ ਉਹ ਗੁਰਸਿੱਖ ਨੇ ਤਿਆਗਣੀ ਹੈ। ਸਤਿਗੁਰਾਂ ਨੇ ਚਾਰ ਪ੍ਰਕਾਰ ਦੀਆਂ ਚਰਚਾ, ਚਾਰ ਚਰਚਾ ਚਾਰ ਪ੍ਰਕਾਰ ਦੀ ਹੁੰਦੀ ਹੈ, ਉਪਦੇਸ਼ ਸਤਿਗੁਰਾਂ ਨੇ ਇਹਨਾਂ ਸਿੱਖਾਂ ਨੂੰ ਦਿੱਤਾ ਹੈ। ਹੋਰ ਕੁਝ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਚ ਆ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਵਿੱਤਰ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਗੁਰੂ ਸਾਹਿਬ ਦੇ ਪਾਵਨ ਚਰਨਾਂ ਦਾ ਧਿਆਨ ਆਪ ਦੇ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ।
ਚੋਪਈ ਇੱਕ ਜਮਾਲ ਜੇ ਨਾਮ ਸੁਆਇਓ, ਸ਼੍ਰੀ ਸਤਿਗੁਰ ਕੋ ਸੀਸ ਨਿਵਾਇਓ।
ਇੱਕ ਸਿੱਖ ਹੈ, ਇਹਦਾ ਨਾਂ ਹੈ ਭਾਈ ਜਮਾਲ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਵਿਚ ਆਇਆ, ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਚ ਭਾਈ ਜਮਾਲ ਨੇ ਆ ਕੇ ਮੱਥਾ ਟੇਕਿਆ ਹੈ।
ਬੈਠ ਸਮੀਪ ਭਾਉ ਕੋ ਧਾਰਾ,
ਸਤਿਗੁਰਾਂ ਦੇ ਕੋਲ ਇਹ ਸਿੱਖ ਬੈਠ ਗਿਆ। ਇਹਦੇ ਹਿਰਦੇ ਚ ਗੁਰੂ ਦਾ ਬੜਾ ਭਾਰੀ ਪ੍ਰੇਮ, ਗੁਰੂ ਦੀ ਪ੍ਰੀਤ ਵਸਦੀ ਹੈ।
ਲੈ ਤੋ ਪਇਓ ਪ੍ਰਸ਼ਾਦ ਵਰਤਾਰਾ,
ਜਿਹੜੇ ਪ੍ਰਸ਼ਾਦ ਵਰਤ ਰਿਹਾ ਸੀ ਤੇ ਪ੍ਰਸ਼ਾਦ ਦਾ ਵਰਤਾਰਾ ਇਸ ਗੁਰਸਿੱਖ ਨੇ ਵੀ ਉਸ ਵੇਲੇ ਪ੍ਰਾਪਤ ਕੀਤਾ।
ਦੇਖ ਪ੍ਰਭਾ ਸਤਿਗੁਰ ਕੀ ਮੋਹਾ,
ਸਤਿਗੁਰਾਂ ਦੀ ਪ੍ਰਭਾ, ਮਹਾਰਾਜ ਜੀ ਦਾ ਜਿਹੜਾ ਪ੍ਰਤਾਪ ਸੀ ਉਹ ਇਹਨੇ ਵੇਖਿਆ ਤੇ ਵੇਖ ਕੇ ਇਹਦਾ ਮਨ ਮੋਹਿਆ ਗਿਆ ਭਾਈ ਜਮਾਲ।
ਸੁੰਦਰ ਸੀਤਲ ਸਤਸੰਗ ਸੁਆ,
ਔਰ ਕਹਿੰਦੇ ਸਤਿਗੁਰਾਂ ਦੇ ਦਰਸ਼ਨ ਕੀਤੇ ਬੜੇ ਸੁੰਦਰ, ਜਿਵੇਂ ਸ਼ੀਤਲ ਚੰਦਰਮਾ ਹੁੰਦਾ ਨਾ, ਚੰਦਰਮਾ ਨੂੰ ਵੇਖ ਕੇ ਠੰਡ ਪੈਂਦੀ ਹੈ, ਏਦਾਂ ਚੰਦਰਮਾ ਦੇ ਸਮਾਨ ਸ਼ੀਤਲ ਚਿਹਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਇਹਨੇ ਵੇਖਿਆ ਹੈ।
ਹੱਥ ਜੋੜ ਅਰਦਾਸੀ ਵਿਚਾਰੇ, ਮੈਂ ਅਬ ਆਇਓ ਸ਼ਰਨ ਤੁਮਾਰੇ।
ਸਤਿਗੁਰਾਂ ਦੀ ਪ੍ਰਭਾ ਪ੍ਰਤਾਪ ਵੇਖ ਕੇ ਭਾਈ ਜਮਾਲ ਇਹੋ ਜਿਹਾ ਮੋਹਿਤ ਹੋਇਆ, ਇਹੋ ਜਿਹਾ ਪ੍ਰਭਾਵਿਤ ਹੋਇਆ ਕਿ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ, ਗਰੀਬਨ ਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਹੁਣ ਤੁਹਾਡੀ ਸ਼ਰਨ ਵਿਚ ਆਇਆ ਹਾਂ, ਆਪ ਦੀ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿਚ ਧਾਰਨ ਕਰੋ।
ਸਿੱਖ ਆਪਣੋ ਮੋਹੇ ਬਣਾਵੋ,
ਮੈਨੂੰ ਆਪਣੀ ਸ਼ਰਨ ਚ ਕਬੂਲ ਕਰਕੇ ਹੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ, ਮੈਨੂੰ ਆਪਣੇ ਦਰ ਘਰ ਦਾ ਸਿੱਖ ਬਣਾਓ, ਮੈਨੂੰ ਸਿੱਖੀ ਦਾ ਦਾਨ ਬਖਸ਼ੋ।
ਸੁਖ ਦਾਨੀ ਉਪਦੇਸ਼ ਬਤਾਓ,
ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਸੁਖਦਾਨੀ ਉਪਦੇਸ਼, ਜਿਹਦੇ ਨਾਲ ਮੈਨੂੰ ਸੁਖ ਦੀ ਪ੍ਰਾਪਤੀ ਹੋਵੇ, ਐਸਾ ਜਿਹੜਾ ਸੁਖਦਾਨੀ ਉਪਦੇਸ਼ ਹੈ ਉਹ ਆਪ ਜੀ ਕਿਰਪਾ ਕਰਕੇ ਮੈਨੂੰ ਦੇਵੋ।
ਪੂਰਬ ਮਹਿਮਾ ਸੁਣੀ ਤੁਮਾਰੇ,
ਮਹਾਰਾਜ ਜੀ ਪਹਿਲਾਂ ਮੈਂ ਤੁਹਾਡੀ ਬੜੀ ਭਾਰੀ ਮਹਿਮਾ ਸੁਣੀ ਹੈ, ਤੁਹਾਡੀ ਬਹੁਤ ਵੱਡੀ ਵਡਿਆਈ ਗੁਰਸਿੱਖਾਂ ਦੇ ਮੂੰਹ ਤੋਂ ਸੁਣੀ ਹੈ।
ਅਬ ਮੈਂ ਅਨ ਹਜ਼ੂਰ ਨਿਆਰੇ,
ਜਿਹੋ ਜੀ ਮਹਿਮਾ ਤੁਹਾਡੀ ਸੁਣੀ ਸੀ ਉਸੇ ਤਰ੍ਹਾਂ ਮੈਂ ਤੁਹਾਡੇ ਦਰਸ਼ਨ ਕੀਤੇ ਨੇ, ਹੁਣ ਤੁਹਾਡੇ ਦਰਬਾਰ ਚ ਤੁਹਾਡੀ ਸ਼ਰਨ ਚ ਆ ਕੇ ਤੁਹਾਡੀ ਮਹਿਮਾ ਵੇਖੀ ਹੈ।
ਪਰਿਓ ਰੋਂਗੋ ਰਾਵਰ ਸ਼ਰਨੀ,
ਮਹਾਰਾਜ ਕਿਰਪਾ ਕਰੋ ਮੇਰੇ ਤੇ ਤਰਸ ਕਰੋ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿਚ ਹੀ ਪਿਆ ਰਹਾਂਗਾ, ਮੈਂ ਤੁਹਾਡੀ ਸ਼ਰਨ ਵਿਚ ਹੀ ਪਿਆ ਰਹਾਂਗਾ, ਐਸਾ ਭਾਵ ਮੇਰੇ ਹਿਰਦੇ ਵਿਚ ਬਣਿਆ ਹੈ।
ਕਹੋ ਬਦਨ ਤੇ ਕਰੋ ਸੋ ਕਰਨੀ,
ਮਹਾਰਾਜ ਕਿਰਪਾ ਕਰਕੇ ਆਪ ਜੀ ਆਪਣੇ ਮੁਖੋਂ ਉਪਦੇਸ਼ ਦਿਓ, ਜਿਹੜਾ ਵੀ ਪਵਿੱਤਰ ਉਪਦੇਸ਼ ਆਪ ਦੀ ਆਪਣੇ ਮੁਖ ਤੋਂ ਮੈਨੂੰ ਕਰੋਗੇ ਮੈਂ ਉਹ ਜੀ ਕਰਨੀ ਕਰਾਂਗਾ, ਜੋ ਕੰਮ ਕਰਨ ਨੂੰ ਕਹੋਗੇ ਉਸੇ ਤਰ੍ਹਾਂ ਦੀ ਕਰਨੀ ਦਾ ਮੈਂ ਧਾਰਨੀ ਹੋਵਾਂਗਾ।
ਸ਼੍ਰੀ ਮੁਖ ਤੇ ਉਪਦੇਸ਼ ਉਚਾਰਾ, ਪਟ ਸੁਣ ਕਰ ਗੁਰ ਸ਼ਬਦ ਵਿਚਾਰਾ।
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਪਦੇਸ਼ ਦਿੱਤਾ। ਜਦੋਂ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਹੁਕਮ ਕਰੋ, ਜੋ ਹੁਕਮ ਕਰੋਗੇ ਉਸੇ ਤਰ੍ਹਾਂ ਕਰਾਂਗਾ। ਸੁਣ ਕੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਭਾਈ ਸਿੱਖਾ ਸੁਣਨਾ ਕਰ,
ਸੁਣ ਪਥ ਸੁਣ ਕਰ ਗੁਰ ਸ਼ਬਦ ਵਿਚਾਰਾ।
ਹੁਕਮ ਕੀਤਾ ਮਹਾਰਾਜ ਜੀ ਨੇ ਕਿ ਜਿਹੜਾ ਗੁਰੂ ਕਾ ਸ਼ਬਦ ਹੈ, ਗੁਰੂ ਕੀ ਬਾਣੀ ਹੈ, ਗੁਰਬਾਣੀ ਨੂੰ ਪੜਿਆ ਕਰ ਤੇ ਗੁਰਬਾਣੀ ਨੂੰ ਸੁਣਨਾ। ਗੁਰਬਾਣੀ ਨੂੰ ਜਿੱਥੇ ਪੜ੍ਹਨਾ ਤੇ ਸੁਣਨਾ, ਉਥੇ ਗੁਰਬਾਣੀ ਦਾ ਜੋ ਪਾਵਨ ਸ਼ਬਦ ਹੈ ਉਹਦੀ ਵਿਚਾਰ ਵੀ ਕਰਨੀ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਜਿੱਥੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੀ ਵਿਚਾਰ। ਸਤਿਗੁਰਾਂ ਦਾ ਹੁਕਮ ਵੀ ਹੈ ਗੁਰਬਾਣੀ ਦਾ, ਉਦੋਂ ਤੱਕ ਮੁਕਤੀ ਦੀ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਤੱਕ ਗੁਰਬਾਣੀ ਦੀ ਗੁਰ ਸ਼ਬਦ ਦੀ ਵਿਚਾਰ ਨਹੀਂ ਕਰਦੇ। ਇਸ ਕਰਕੇ ਭਾਈ ਜਮਾਲ ਜੀ, ਗੁਰੂ ਕਾ ਸ਼ਬਦ ਪੜ੍ਹਨਾ ਹੈ, ਸੁਣਨਾ ਹੈ, ਔਰ ਉਸ ਸ਼ਬਦ ਨੂੰ ਭਲੀ ਪ੍ਰਕਾਰ ਨਾਲ ਵਿਚਾਰਨਾ ਹੈ।
ਚਲੋ ਸਿਦਕ ਕਿਮ ਕਰਮ ਕਮਾਵੋ,
ਔਰ ਆਪਣੇ ਹਿਰਦੇ ਚ ਸਿਦਕ ਰੱਖਣਾ। ਸਿਦਕ ਦਾ ਮਤਲਬ ਹੈ ਭਰੋਸਾ, ਆਪਣੇ ਹਿਰਦੇ ਚ ਭਰੋਸਾ ਰੱਖਣਾ, ਸਿਦਕ ਰੱਖਣਾ, ਔਰ ਜੋ ਗੁਰੂ ਦੇ ਸ਼ਬਦ ਦੁਆਰਾ ਹੁਕਮ ਹੈ ਉਹਦੇ ਮੁਤਾਬਕ ਉਸੇ ਤਰ੍ਹਾਂ ਦੇ ਕਰਮ ਕਮਾਉਣੇ ਹਨ।
ਤਾਤ ਪਰਿਆ ਤਿਸ ਕੋ ਲਖ ਪਾਵੋ,
ਔਰ ਸ਼ਬਦ ਦੇ ਜਿਹੜੇ ਤਾਤ ਪਰਜ ਨੂੰ ਉਹਨੂੰ ਸਮਝਣਾ, ਸ਼ਬਦ ਦਾ ਜਿਹੜਾ ਸਿਧਾਂਤ ਹੈ, ਸ਼ਬਦ ਦੇ ਸਿਧਾਂਤ ਨੂੰ ਤਾਤ ਪਰਜ ਨੂੰ ਭਲੀ ਪ੍ਰਕਾਰ ਨਾਲ ਸਮਝਣਾ ਤੇ ਜਾਣਨਾ ਹੈ।
ਜੇ ਤੁਕ ਤਨ ਜਗ ਮੈਂ ਉਪਜਾਏ,
ਜਿਤਨੇ ਸਰੀਰ ਜਗਤ ਦੇ ਵਿੱਚ ਪਰਮੇਸ਼ਰ ਨੇ ਪੈਦਾ ਕੀਤੇ ਨੇ, ਆ ਜਿਤਨੇ ਤਨ ਜਿਤਨੇ ਸਰੀਰ ਨਿਰੰਕਾਰ ਪਰਮੇਸ਼ਰ ਨੇ ਪੈਦਾ ਕੀਤੇ ਹਨ।
ਪੰਜ ਤੱਤ ਤੋਂ ਅਖਿਲ ਬਣਾਏ,
ਇਹ ਸਾਰੇ ਸਰੀਰ ਪਰਮੇਸ਼ਰ ਨੇ ਪੰਜ ਤੱਤਾਂ ਤੋਂ ਬਣਾਏ ਨੇ, ਛੇਵਾਂ ਕੋਈ ਤੱਤ ਨਹੀਂ ਹੈ। ਪੰਜ ਤੱਤ ਨੇ ਜਲ, ਵਾਯੂ, ਅਗਨੀ, ਧਰਤੀ, ਕਹਿੰਦੇ ਆਕਾਸ਼ ਆਦਿ ਕੇ ਪੰਜ ਤੱਤ ਨੇ। ਪੰਜਾਂ ਤੱਤਾਂ ਤੋਂ ਇਹਨਾਂ ਸਰੀਰਾਂ ਨੂੰ ਪਰਮੇਸ਼ਰ ਨੇ ਬਣਾਇਆ। ਪੰਜ ਤੱਤਾਂ ਦੀ ਰਚਨਾ, ਪੰਜ ਤੱਤ ਕੋ ਤਨ ਰਚਿਓ, ਜਨ ਚਤੁਰ ਸੁਜਾਨ। ਪੰਜਾਂ ਤੱਤਾਂ ਦਾ ਸਰੀਰ ਪਰਮੇਸ਼ਰ ਨੇ ਰਚਿਆ ਹੈ।
ਘਾਟ ਨਾ ਬਾਦ ਇਕ ਸਮ ਜਾਨੋ,
ਕਿਸੇ ਦੇ ਵਿਚ ਕੁਝ ਘੱਟ ਵੱਧ ਨਹੀਂ ਪਾਇਆ। ਪੰਜਾਂ ਤੱਤਾਂ ਤੋਂ ਸਾਰਿਆਂ ਦੇ ਸਰੀਰ ਬਣੇ ਨੇ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਹਿੰਦੂ ਹੈ, ਯਹੂਦੀ ਹੈ, ਪਾਰਸੀ ਹੈ, ਜਿੰਨੇ ਵੀ ਸਰੀਰ ਨੇ, ਭਾਵੇਂ ਕੋਈ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਕਿਸੇ ਵੀ ਵਰਨ ਨਾਲ ਸੰਬੰਧਿਤ ਹੈ, ਸਾਰਿਆਂ ਦੇ ਸਰੀਰ ਪਰਮੇਸ਼ਰ ਨੇ ਪੰਜ ਤੱਤਾਂ ਤੋਂ ਹੀ ਬਣਾਏ ਨੇ, ਔਰ ਕਿਸੇ ਵਿਚ ਕੁਝ ਵੱਧ ਘੱਟ ਤੱਤ ਨਹੀਂ ਪਾਇਆ।
ਅੰਤਹਿ ਕਰਨ ਇੰਦਰੈ ਤਨ ਮਾਨੋ,
ਕਹਿੰਦੇ ਅੰਤਹਿ ਕਰਨ ਬਣਾਇਆ, ਫਿਰ ਉਹਦੇ ਵਿਚ ਇੰਦਰੀਆਂ ਬਣਾਈਆਂ ਨੇ, ਸਰੀਰ ਬਣਾਇਆ ਹੈ।
ਜੈ ਕਹਿ ਇਕ ਚੇਤਨ ਸਭ ਮਾਈ,
ਸਰੀਰ ਜਿੰਨੇ ਵੀ ਬਣਾਏ ਨੇ ਉਹਨਾਂ ਸਾਰੇ ਸਰੀਰਾਂ ਵਿਚ ਪਰਮੇਸ਼ਰ ਨੇ ਇਕੋ ਚੇਤਨ ਸੱਤਾ ਪਾਈ ਹੈ। ਚੇਤਨ ਸੱਤਾ ਕਹਿੰਦੇ ਨੇ ਆਤਮਾ, ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ। ਇਹ ਜਿਤਨੇ ਜਿਉ ਪਿੰਡ ਸਰੀਰ ਪਰਮੇਸ਼ਰ ਨੇ ਸਿਰਜੇ ਨੇ ਨਾ, ਸਾਰਿਆਂ ਵਿਚ ਜਿਹੜੀ ਆਤਮ ਸੱਤਾ ਹੈ ਉਹ ਇੱਕੋ ਹੀ ਹੈ। ਚੇਤਨ ਸੱਤਾ ਜਿਹੜੀ ਪਰਮਾਤਮਾ ਦੀ ਹੈ ਉਹ ਸਾਰੇ ਸਰੀਰਾਂ ਵਿਚ ਇੱਕੋ ਹੀ ਵਰਤ ਰਹੀ ਹੈ।
ਚੇਤਨ ਬਿਖੈ ਭੇਦ ਕੁਛ ਨਾਹੀ,
ਜਿਹੜਾ ਸਰੀਰ ਹੈ ਉਹਦੇ ਵਿਚ ਭਾਵੇਂ ਤੁਸੀਂ ਰੂਪ ਰੰਗ ਦੇ ਵਿਚ ਭੇਦ ਹੋ ਸਕਦਾ ਵੀ ਇਹ ਕਾਲਾ ਹੈ, ਗੋਰਾ ਹੈ, ਕਣਕ ਭਿੰਨਾ ਹੈ, ਕਹਿੰਦੇ ਉਹ ਵੱਖੋ ਵੱਖਰੇ ਰੰਗ ਹੋ ਸਕਦੇ ਨੇ, ਸਰੀਰ ਦੇ ਵੱਖੋ ਵੱਖਰੇ ਰੂਪ ਹੋ ਸਕਦੇ ਨੇ, ਪਰ ਜਿਹੜੀ ਚੇਤਨਤਾ ਆਤਮਾ ਦੀ ਪਰਮੇਸ਼ਰ ਨੇ ਸਰੀਰਾਂ ਵਿਚ ਪਾਈ ਹੋਈ ਹੈ ਉਹਦੇ ਵਿਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਹੈ। ਉਹ ਚੇਤਨ ਸੱਤਾ ਸਾਰਿਆਂ ਵਿਚ ਇੱਕੋ ਜੀ ਹੈ, ਉਹ ਆਤਮਾ ਸਾਰਿਆਂ ਵਿਚ ਇੱਕੋ ਜੀ ਹੈ।
ਜੋ ਇਸ ਗਿਆਨੈ ਸਿਖੈ ਸੋਈ,
ਜਿਹੜਾ ਇਸ ਆਤਮਾ ਦੇ ਭਾਵ ਨੂੰ ਸਮਝ ਲਵੇ, ਜਾਣ ਲਵੇ ਕਿ ਮੈਂ ਆਤਮਾ ਹਾਂ, ਉਹੀ ਅਸਲ ਵਿਚ ਗੁਰੂ ਕਾ ਸਿੱਖ ਹੈ। ਸਿੱਖ ਕੌਣ ਹੈ? ਜਿਹੜਾ ਆਤਮਾ ਨੂੰ ਜਾਣ ਲਵੇ। ਮਹਾਰਾਜ ਕਲਗੀਧਰ ਜੀ ਦਾ ਵੀ ਬਚਨ ਹੈ, ਆਤਮ ਰਸ ਜੋ ਜਾਣ ਨਹੀਂ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾ ਹਿਨ ਪੇਵ। ਜਿਹੜਾ ਆਤਮਾ ਦੇ ਰਸ ਨੂੰ ਜਾਣ ਲਵੇ ਉਹ ਖਾਲਸਾ ਹੈ, ਜਿਹੜਾ ਆਤਮਾ ਦੇ ਰਸ ਨੂੰ ਜਾਣ ਲਵੇ ਉਹ ਸਿੱਖ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਭਾਈ ਜਮਾਲ, ਜਿਹੜਾ ਇਹ ਜਾਣ ਲਵੇ ਕਿ ਮੈਂ ਆਤਮਾ ਦਾ ਸਰੂਪ ਹਾਂ, मन तू जोत स्वरूप है अपना मूल पछाण जिन्हें इस गल नू समझ लिया जान लिया ओही असल विच गुरु का सिख है।
जन्म मरण बंधन हथ तोई
ओदे जन्म ते मरण दे बंधन कटे जांदे ने जेड़ा इस गल नू समझ लवे जान लवे ओदा जन्म और ओदा मरण दोवें कटे जांदे ने जन्म मरण तो सिख रहत हो जांदा है।
सुन जमाल ने प्रश्न बखाना
खालसा जी जदों सतगुरां ने ए वचन कहा ना कि चेतन सत्ता सारिआं विच इक्को ही है ते सुन के भाई जमाल ने हथ जोड़े जो मन च सवाल आया ओ गुरु हरगोबिंद साहब छेवें पातशाह जी नूं पुछिआ
एक चेतन जे है सब छाना
कहण लगा सतगुरु जी जे इको चेतन ही सारे पासे व्यापक है जे इको चेतन आत्मा परमात्मा ही सारिआं दे शरीरां विच इको आत्मा ही व्यापक है इको दी चेतनता सारिआं विच व्यापक है
तो आहार करवे एक संग क्यों ना तृप्त होवे सरबंग
को सतनाम से। बड़ा सुंदर ते गहरा जिहा सवाल है कि जे आत्मा सारिआं विच इक्को है ते एक दे रोटी खाद्या सारे क्यों नहीं रज जांदे एक प्रशादा छके ते दूजे भी रज जाने चाहीदे ने आत्मा तां सारिआं च इक है ना ये सवाल कईआं गुरमुखां दे हिरदिआं च उठदा होवेगा कि जे इक्को आत्मा दी सत्ता सारिआं विच आ हुण आपां जिन्ने इत्थे बैठे आ सारिआं विच इक्को ही आत्मा है ना ते जितने संसार दे शरीर ने सब च इक्को ही आत्मा है ते भाई जमाल जी कहिंदे जे इक्को आत्मा सारिआं विच है ते इक दे आहार खाद्या सारे क्यों नहीं तृप्त हो जांदे सारे क्यों नहीं रज जांदे
इक कह ज्ञान होण कर सारे क्यों अज्ञान खोए ने सारे
एक जने नूं ज्ञान हो जाए ते सारिआं नूं ज्ञान क्यों नहीं हो जांदा जे सारिआं दे विच इक्को आत्मा ही है ते एक दे ज्ञान नाल सारिआं नूं ज्ञान क्यों नहीं हो जांदा क्यों नहीं सारिआं दे अंदर दा जिहड़ा अज्ञान है अज्ञानता है ओह क्यों सारिआं अंदरों निवृत्त नहीं हुंदी एक दे ज्ञान होया
जो अचवै सोई तृप्तावै जो ज्ञान सो केवल पावै
संसार दा विधान महाराज जी इस तरह चल रहा भी जिहड़ा रोटी खांदा ओही रजदा दूजा नहीं रजदा हालांकि होना इस तरह चाहिए भी आत्मा सारिआं च इक्को जी है एक खा लवे ते सारे रज जाने चाहिए ने तृप्त हो जाने चाहिए ने एक नूं ज्ञान हो जावे सारिआं नूं ज्ञान होना चाहिए पर ऐसा हुंदा नहीं एक रोटी खांदा ते इक्को ही रजदा है एक जना ज्ञान नूं प्राप्त करदा ते उसे दी मुक्ति हुंदी है सारिआं दी मुक्ति नहीं हुंदी
श्री मुक्ते शुभ उत्तर दीन कट मत नाना जै कै चीन
सवाल जदों भाई जमाल ने कीता ते सतगुरां ने दा उत्तर दिता जवाब दिता महाराज जी कहण लगे भाई जमाल जी घट ते मठ घट कहिंदे ने घड़े नूं मठ कहिंदे ने मकान नूं जिहड़ा इक मकान बणिआ चार दुआरी दे अंदर ओहनूं मठ कह दिंदे ने जिहड़ा मिट्टी दा बणिआ होइआ आकार दा घड़ा है ओहनूं घट कह दिंदे ने हुण आकाश घड़े विच भी उही है जिहड़ी खाली जगह ओहनूं आकाश कहिंदे ने ओह उत्थे भी उही है ते जिहड़ी इक मकान विच मंदर विच खाली जगह ओहनूं भी आकाश ही कहिंदे ने पर उपाधि करके इक नूं घटा आकाश कह दिंदे ने इक नूं मठा आकाश कह दिंदे हन
एक आकाश सबन मैं दीखत निर्णय करो भेव नै इखत
आकाश सारिआं विच इक्को ही है हुण सौ घड़ा पिआ सौ घड़िआं विच खालीपन जिहड़ा सारिआं च इक्को जिहा है घड़े वक्खो वक्खरे हो सकदे ने किसे दा किहो जिहा रूप किसे दा किहो जिहा पर जिहड़ी विच खाली जगह आकाश है ओह सारे घड़िआं दे विच इक्को जिही है ओहदे विच किसे प्रकार दा कोई फर्क नहीं हुंदा इस गल दा अपने मन च निर्णा कर लो
पाए पदार्थ जिस कट बिखै तिस्ते ही निकसत सब दिखै
दा सवाल सी के जेड़ा एक बंदा रोटी खा के सारे क्यों नहीं रज जांदे महाराज जी कहंदे भी हुण सौ घड़ा पिया सौ घड़े विच घटा आकाश सौआं विच वक्खो वक्खरा है पर आकाश इक्को ही है सारिआं च हैण सौ घड़े ਪਰ ਜਿਹੜੇ ਘੜੇ ਵਿੱਚ ਜਿਹੜੀ ਚੀਜ਼ ਪਾਓਗੇ ਉਸੇ ਚੋਂ ਨਿਕਲੇਗੀ। ਇਹ ਨਹੀਂ ਵੀ ਇੱਕ ਘੜੇ ਚੋਂ ਪਾਈ ਤੇ ਦੂਜੇ ਚੋਂ ਬਾਹਰ ਨਿਕਲ ਆਵੇ, ਦੂਜੇ ਚੋਂ ਪਾਈ ਤੇ ਤੀਜੇ ਚੋਂ ਬਾਹਰ ਨਿਕਲ ਆਵੇ, ਐਸਾ ਨਹੀਂ ਹੁੰਦਾ। ਜਿਸ ਘੜੇ ਵਿੱਚ ਜਿਹੜੀ ਵਸਤੂ ਪਾਈ ਜਾਏਗੀ ਉਸੇ ਵਿੱਚੋਂ ਹੀ ਬਾਹਰ ਨਿਕਲੇਗੀ।
ਜਿਸ ਮਠ ਮੈਂ ਦੀਪਕ ਹੈ ਬਾਰਾ, ਜਿਸ ਇੱਕ ਮੈਂ ਹੋਏ ਸੁਜਿਆਰਾ।
ਤੁਸੀਂ ਇੱਕ ਘੜੇ ਵਿੱਚ ਦੀਵਾ ਜਗਾਇਆ ਤੇ ਪ੍ਰਕਾਸ਼ ਵੀ ਉਸੇ ਘੜੇ ਚ ਹੋਣਾ, ਦੂਜੇ ਘੜੇ ਚ ਨਹੀਂ ਹੋਣਾ ਜਾਂ ਤੀਜੇ ਘੜੇ ਚ ਨਹੀਂ ਹੋਣਾ। ਜਿਹਦੇ ਵਿੱਚ ਦੀਵਾ ਜਗਾਓਗੇ ਉਸੇ ਵਿੱਚ ਹੀ ਪ੍ਰਕਾਸ਼ ਹੋਣਾ, ਉਸੇ ਵਿੱਚ ਹੀ ਉਜਾਲਾ ਹੋਣਾ, ਐਸਾ ਵਿਧਾਨ ਹੈ।
ਤਿਮ ਜਾਨੋ ਜਿਮ ਭੋਜਨ ਖਾਨੋ, ਧਰਮ ਪ੍ਰਾਨ ਕੋ ਪਾਨੀ ਪਾਨੋ।
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਸਰੀਰਾਂ ਦੀ ਗੱਲ ਹੈ, ਸਰੀਰ ਵੀ ਘੜਿਆਂ ਦੇ ਸਮਾਨ ਨੇ ਪਰ ਇਹਨਾਂ ਅੰਦਰ ਆਤਮਾ ਆਕਾਸ਼ ਵਾਂਗਰ ਵਿਆਪਕ ਹੈ। ਹੁਣ ਜਿਹੜੇ ਸਰੀਰ ਵਿੱਚ ਭੋਜਨ ਪਾਓਗੇ ਉਹਨੇ ਹੀ ਰੱਜਣਾ, ਇਹਦਾ ਮਤਲਬ ਇਹ ਨਹੀਂ ਕਿ ਦੂਜਾ ਰੱਜ ਜਾਏਗਾ। ਆਕਾਸ਼ ਸਾਰਿਆਂ ਵਿੱਚ ਇੱਕੋ ਹੈ, ਪਰ ਜਿਹੜੇ ਘੜੇ ਚ ਜਿਹੜੀ ਚੀਜ਼ ਪਾਉਣੀ ਉਸੇ ਚੋਂ ਨਿਕਲਣੀ ਹੈ। ਇਸੇ ਤਰ੍ਹਾਂ ਜਿਹੜਾ ਭੋਜਨ ਖਾਏਗਾ ਉਹੀ ਤ੍ਰਿਪਤ ਹੋਵੇਗਾ।
ਮਨ ਕੋ ਧਰਮ ਸਮਝੋ ਗਿਆਨ, ਆਤਮ ਸਾਖੀ ਸਭ ਕੋ ਗਿਆਨ।
ਜਿਹੜਾ ਮਨ ਦਾ ਧਰਮ ਹੈ ਉਹਦਾ ਧਰਮ ਹੈ ਗਿਆਨ ਨੂੰ ਸਮਝਣਾ। ਆਕਾਸ਼ ਸਾਰਿਆਂ ਵਿੱਚ ਵੱਖੋ ਵੱਖਰਾ ਨਹੀਂ ਹੈ, ਇੱਕ ਹੈ, ਪਰ ਜਿਹੜਾ ਅੰਤਸ਼ਕਰਨ ਦੀ ਉਪਾਧੀ ਹੈ ਉਹ ਸਾਰਿਆਂ ਚ ਵੱਖੋ ਵੱਖਰੀ ਹੈ। ਜਿਹੜੀ ਅੰਤਕਰਨ ਦੀ ਉਪਾਧੀ ਹੈ ਨਾ, ਇਹ ਸਾਰਿਆਂ ਵਿੱਚ ਵੱਖੋ ਵੱਖਰੀ ਹੈ, ਇਹਦਾ ਸਾਰਿਆਂ ਵਿੱਚ ਭੇਦ ਹੈ। ਮਹਾਰਾਜ ਜੀ ਕਹਿੰਦੇ ਮਨ ਦਾ ਧਰਮ ਹੈ ਗਿਆਨ ਨੂੰ ਸਮਝਣਾ, ਆਤਮਾ ਦੇ ਸਾਕਸ਼ੀ ਨੂੰ ਜਾਣ ਕਰਕੇ ਵੇਖ ਲੈਣਾ।
ਭੇਦ ਸਜਾਤ ਵਿਜਾਤੀ ਸੁਗਤ ਨਾ ਸਭ ਤੇ ਨਿਆਰੋ ਬ੍ਰਹਮ ਸਚੇਤਨ।
ਮਹਾਰਾਜ ਜੀ ਕਹਿੰਦੇ ਸਜਾਤੀ ਵਿਜਾਤੀ ਤੇ ਸਾਵਗਤ ਤੇ ਤਿੰਨ ਪ੍ਰਕਾਰ ਦੇ ਭੇਦ ਹੁੰਦੇ ਨੇ, ਅੱਗੇ ਆਏਗੀ ਕਥਾ। ਪਰ ਜਿਹੜਾ ਬ੍ਰਹਮ ਹੈ, ਬ੍ਰਹਮ ਚੇਤਨ, ਉਹਦੇ ਵਿੱਚ ਨਾ ਤਾਂ ਸਜਾਤੀ ਭੇਦ ਹੈ, ਨਾ ਹੀ ਵਿਜਾਤੀ ਹੈ, ਤੇ ਨਾ ਹੀ ਉਹਦੇ ਚ ਸਵਗਤ ਭੇਦ ਹੈ। ਉਹ ਇਹਨਾਂ ਤਿੰਨਾਂ ਭੇਦਾਂ ਤੋਂ ਰਹਿਤ ਹੈ, ਇਸ ਕਰਕੇ ਉਹਨੂੰ ਇੱਕ ਕਹਿੰਦੇ ਨੇ। ਜਿਹੜਾ ਗੁਰਬਾਣੀ ਵਿੱਚ ਆਇਆ ਨਾ ਇੱਕ ਓਅੰਕਾਰ, ਉਹਦਾ ਇੱਕ ਦਾ ਮਤਲਬ ਇਹ ਹੈ ਜਿਹਦਾ ਕੋਈ ਸਜਾਤੀ ਵਿਜਾਤੀ ਸਵਗਤ ਨਹੀਂ ਉਹਨੂੰ ਇੱਕ ਕਹਿੰਦੇ ਨੇ। ਸਾਡੇ ਸਜਾਤੀ ਵੀ ਨੇ, ਵਿਜਾਤੀ ਵੀ ਨੇ, ਸਾਡੇ ਸਰੀਰਾਂ ਚ ਸਵਗਤ ਵੀ ਹੈ, ਇਸ ਕਰਕੇ ਅਸੀਂ ਇੱਕ ਨਹੀਂ ਅਨੇਕਾਂ ਰੂਪ ਹੋਏ ਫਿਰਦੇ ਹਾਂ। ਪਰ ਪਰਮਾਤਮਾ ਇੱਕ ਹੈ, ਕਿਉਂ? ਕਿਉਂਕਿ ਉਹਦੇ ਚ ਸਜਾਤੀ ਵਿਜਾਤੀ ਤੇ ਸਵਗਤ ਦੇ ਤਿੰਨ ਭੇਦ ਨਹੀਂ ਹਨ।
ਤਥਾ ਬ੍ਰਹਮ ਤੇ ਬ੍ਰਹਮ ਨ ਆਨ, ਜਿਮ ਜੁਗ ਬ੍ਰਿਚ ਸਜਾਤੀਵਾਨ।
ਭੇਦ ਸਜਾਤੀ ਵਿਜਾਤੀ ਸੁਗਤ ਨਾ, ਜਿਹਦੇ ਵਿਚ ਨਾ ਸਜਾਤੀ ਭੇਦ ਹੈ ਨਾ ਵਿਜਾਤੀ ਭੇਦ ਹੈ। ਕਹਿੰਦੇ ਜਿਵੇਂ, ਜੇ ਮੋਟੀ ਜੀ ਪਰਿਭਾਸ਼ਾ ਸਮਝਣੀ ਹੋਵੇ ਤੇ ਕਹਿੰਦੇ ਜਿਵੇਂ ਇੱਕ ਬ੍ਰਿਛ ਦਾ ਦੂਸਰਾ ਬ੍ਰਿਛ ਸਜਾਤੀ ਹੈ। ਇੱਕ ਪਿੱਪਲ ਦਾ ਦਰਖਤ ਹੈ, ਉਹਦੇ ਨਾਲ ਦੂਜਾ ਪਿੱਪਲ ਦਾ ਦਰਖਤ ਹੋਵੇ, ਉਹਨੂੰ ਕਹਿੰਦੇ ਨੇ ਸਜਾਤੀ ਭੇਦ। ਇੱਕ ਪਿੱਪਲ ਦੇ ਬਰਾਬਰ ਦੂਜਾ ਪਿੱਪਲ ਵੀ ਖੜਾ, ਦੂਜੇ ਦੀ ਥਾਂ ਤੇ ਅੱਗੇ ਤੀਜਾ ਵੀ ਖੜਾ, ਪਿੱਪਲ ਦੇ ਦਰਖਤ ਸੈਂਕੜੇ ਨੇ ਧਰਤੀ ਤੇ, ਇਹਨੂੰ ਕਹਿੰਦੇ ਨੇ ਸਜਾਤੀ ਭੇਦ। ਪਰ ਪਰਮਾਤਮਾ ਵਿੱਚ ਸਜਾਤੀ ਭੇਦ ਨਹੀਂ ਕਿ ਇੱਕ ਬ੍ਰਹਮ ਦਾ ਕੋਈ ਦੂਸਰਾ ਬ੍ਰਹਮ ਹੋਵੇ, ਵੀ ਆਹ ਇੱਕ ਬ੍ਰਹਮ ਹੈ, ਆਹ ਦੂਜਾ ਬ੍ਰਹਮ ਹੈ, ਤੀਜਾ ਬ੍ਰਹਮ, ਐਸਾ ਉਹਦੇ ਵਿੱਚ ਭੇਦ ਨਹੀਂ ਹੈ। ਇਸ ਕਰਕੇ ਉਹਦੇ ਵਿੱਚ ਸਜਾਤੀ ਭੇਦ ਲਾਗੂ ਨਹੀਂ।
ਜਿਮ ਤਰੋ ਪੱਥਰ ਐ ਵਿਜਾਤੇ, ਤਿਮ ਵੀ ਬ੍ਰਹਮ ਕੇ ਨੈ ਬਖਿਆਤੇ।
ਜਿਵੇਂ ਇੱਕ ਦਰਖਤ ਹੈ ਤੇ ਦਰਖਤ ਦਾ ਦੂਸਰਾ ਵਿਜਾਤੀ ਹੈ ਪੱਥਰ, ਪੱਥਰ ਤੇ ਦਰਖਤ ਦੋਵਾਂ ਵਿੱਚ ਫਰਕ ਹੈ ਨਾ, ਇਹਨੂੰ ਕਹਿੰਦੇ ਨੇ ਵਿਜਾਤੀ ਭੇਦ। ਇਹ ਦਰਖਤ ਹੈ ਤੇ ਪੱਥਰ ਹੈ, ਕਹਿੰਦੇ ਇਹਨੂੰ ਵਿਜਾਤੀ ਭੇਦ ਕਹਿੰਦੇ ਨੇ। ਪਰ ਪਰਮਾਤਮਾ ਵਿੱਚ ਵਿਜਾਤੀ ਭੇਦ ਵੀ ਲਾਗੂ ਨਹੀਂ ਹੁੰਦਾ ਕਿ ਕਹਿ ਸਕੀਏ ਵੀ ਇਹ ਰੱਬ ਹੈ, ਇਹ ਪਰਮੇਸ਼ਰ ਹੈ ਤੇ ਇਹ ਇਹਦੇ ਤੋਂ ਉਲਟ ਦੂਜੀ ਚੀਜ਼ ਹੈ, ਉਹਦੇ ਤੋਂ ਉਲਟ ਕੋਈ ਦੂਜੀ ਚੀਜ਼ ਹੈ ਹੀ ਨਹੀਂ। ਇਸ ਕਰਕੇ ਉਹਦੇ ਵਿੱਚ ਇਹ ਵਿਜਾਤੀ ਭੇਦ ਵੀ ਲਾਗੂ ਨਹੀਂ ਹੁੰਦਾ।
ਚੇਤਨ ਬ੍ਰਹਮ ਜਗਤ ਜੜ ਹੈ, ਭੇ ਵਿਜਾਤੀ ਦੋਨੋਂ ਲੈ।
ਚੇਤਨ ਤੇ ਬ੍ਰਹਮ ਦੋਵੇਂ ਇੱਕੋ ਹੀ ਰੂਪ ਨੇ, ਇਸ ਕਰਕੇ ਪਰਮਾਤਮਾ ਦੇ ਵਿੱਚ ਇਹ ਜਿਹੜਾ ਵਿਜਾਤੀ ਭੇਦ ਹੈ ਇਹ ਦੋਵੇਂ ਲਾਗੂ ਨਹੀਂ ਹੁੰਦੇ।
ਬ੍ਰਹਮ ਸਦਾ ਸਤ ਚੀਤ ਅਵਿਨਾਸ਼ੇ, ਜੜ ਕਲਪ ਕਲਪਤ ਮਿਥਿਆ ਸਭ ਨਾਸੇ।
ਜਿਹੜਾ ਬ੍ਰਹਮ ਹੈ ਉਹ ਸਦਾ ਸਤ ਹੈ, ਚੇਤਨ ਹੈ, ਅਵਿਨਾਸ਼ੀ, ਵਿਨਾਸ਼ ਤੋਂ ਰਹਿਤ ਹੈ। ਆ ਜਿਹੜੀਆਂ ਜੜ ਚੀਜ਼ਾਂ ਨੇ ਸੰਸਾਰ ਦੀਆਂ, ਮਿਥਿਆ ਤਵ, ਇਹ ਕਲਪਨਾ ਕਰਕੇ ਕਲਪੀਆਂ ਹੋਈਆਂ ਨੇ, ਅਸਲ ਵਿੱਚ ਇਹ ਕੁਝ ਵੀ ਨਹੀਂ ਹੈ।
ਬ੍ਰਹਮ ਕੋ ਨਹੀਂ ਵਿਜਾਤੀ ਰਹਿ, या ते भेद ब्रह्म
करके ब्रह्म का कोई भी विजाति नहीं है। जे कहिए भी ये जगत है ते संसार उदा विजाति है, संसार उदा विजाति नहीं, संसार तो है ही नहीं तिना कालां विच, ब्रह्म सदा ही है, इस करके ब्रह्म का कोई भी विजाति नहीं है। जेड़ा ब्रह्म का भेद नहीं समझदा ओही इस दुविधा विच द्वंद भाव च पिया रहिंदा है।
जथा बिरच के शाखा रातास सुगत भेद को इम निर्जास।
तीजा है सबगत भेद, जिवें एक दरखत दे विच सबगत भेद है, भी ये दरखत है, ये तना है, ये जड़ा ने, ये टाणी है, ये पत्ते ने, ये फुल ने, एको दरखत विच किन्ने भेद ने। एको दरखत नूं आपां सारे नूं दरखत कह दिंदे आ, पर उहदे पत्ते नूं दरखत नहीं कहिंदे, ये टाणी है, ये पत्ता है, ये फुल है, ये फल है, ये जिहड़ा दरखत है इहनूं सबगत भेद कहिंदे ने। परमात्मा विच ये सबगत भेद भी नहीं है कि आपां कह सकीए कि परमात्मा दीआं अखां ने, नासका है, उहदा सिर है, ये उहदे पैर ने, क्योंकि उहदे अंग है ही नहीं। रूप ना रेख ना रंग किछ, त्रिहो गुण ते प्रभ भिन्न। ਉਹ ਤਿੰਨਾਂ ਗੁਣਾਂ ਤੋਂ, ਰੂਪ ਤੋਂ, ਰੰਗ ਤੋਂ, ਰੇਖ ਤੋਂ ਨਿਆਰਾ। ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ। ਇਹੋ ਜਿਹਾ ਪਰਮਾਤਮਾ ਦਾ, ਪਰਮੇਸ਼ਰ ਦਾ ਸਰੂਪ ਹੈ, ਇਸ ਕਰਕੇ ਉਹਦੇ ਵਿਚ ਸਬਗਤ ਭੇਦ ਵੀ ਨਜ਼ਰ ਨਹੀਂ ਆਉਂਦਾ।
ਜਿਮ ਨਰ ਤਨ ਪ੍ਰਤ ਅੰਗ ਸੋ ਅੰਗ ਨੈ ਚੇਤਨ ਕੋ ਅਨੰਗ।
ਜਿਵੇਂ ਮਨੁੱਖ ਦੇ ਸਰੀਰ ਦੇ ਅੰਗ ਪ੍ਰਤੀ ਅੰਗ ਨੇ, ਵੀ ਇਹ ਸਰੀਰ ਦੀਆਂ ਅੱਖਾਂ ਨੇ, ਇਹ ਨਾਸਕਾ, ਇਹ ਹੱਥ ਨੇ, ਪੈਰ ਨੇ, ਉਂਗਲਾਂ ਨੇ, ਪਰ ਪਰਮਾਤਮਾ ਅਨੰਗ ਹੈ, ਉਹਦਾ ਕੋਈ ਅੰਗ ਨਹੀਂ ਹੈ। ਉਹਦਾ ਸਰੂਪ ਬੜਾ ਵਿਸ਼ਾਲ ਹੈ ਔਰ ਉਹਦਾ ਨਿਰਾਕਾਰ ਸਰੂਪ ਹੈ। ਚੇਤਨ ਦੇ ਸਰੂਪ ਦੇ ਵਿਚ ਕਿਸੇ ਪ੍ਰਕਾਰ ਦਾ ਉਹਦਾ ਅੰਗ ਨਹੀਂ, ਇਸ ਕਰਕੇ ਉਹਨੂੰ ਅਨੰਗ ਕਿਹਾ ਹੈ।
ਨਿਰਗੁਣ ਸਮੈ ਨਿਰਆਕਾਰੋ ਲਿਪਨ ਸਰਬ ਬੀਚ ਅਰ ਨਿਆਰੋ।
ਕਹਿਣ ਲੱਗੇ ਉਹ ਬ੍ਰਹਮ ਆਤਮਾ ਸਾਰਿਆਂ ਦੇ ਵਿਚ ਇਸ ਤਰ੍ਹਾਂ ਨਿਰਧਾਰਿਤ ਕਰ ਲਵੋ, ਉਹ ਨਿਰਗੁਣ ਹੈ, ਸਾਰਿਆਂ ਦੇ ਵਿਚ ਵਰਤਦਾ ਹੈ, ਪਰ ਫਿਰ ਵੀ ਨਿਰਆਕਾਰ ਹੈ, ਉਹ ਕਿਸੇ ਚ ਲਿਪਾਇਮਾਨ ਨਹੀਂ ਹੁੰਦਾ, ਸਾਰਿਆਂ ਦੇ ਵਿਚ ਰਹਿ ਕੇ ਵੀ ਸਭ ਤੋਂ ਨਿਆਰਾ ਤੇ ਵੱਖਰਾ ਹੈ।
ਜਿਉਂ ਜਲ ਭੀਤਰ ਦੀਖਤ ਤਾਰੇ।
ਜਿਵੇਂ ਪਾਣੀ ਵਿਚ ਤਾਰੇ ਨਜ਼ਰ ਆਉਂਦੇ ਨੇ, ਉਹ ਪਾਣੀ ਵਿਚ ਵੀ ਨਜ਼ਰ ਆਉਂਦੇ ਨੇ ਪਰ ਪਾਣੀ ਤੋਂ ਵੱਖਰੇ ਵੀ ਨੇ। ਤਾਰੇ ਪਾਣੀ ਚ ਨਜ਼ਰ ਦਿਸਦੇ ਨੇ ਨਾ, ਜਦੋਂ ਆਕਾਸ਼ ਤੋਂ ਪ੍ਰਤੀਬਿੰਬ ਪੈਂਦਾ ਤਾਰਿਆਂ ਦਾ, ਪਾਣੀ ਚ ਨਜ਼ਰ ਆ ਰਹੇ ਨੇ, ਵੇਖਣ ਵਾਲਾ ਕਹਿੰਦਾ ਪਾਣੀ ਚ ਤਾਰੇ ਚੜੇ ਹੋਏ ਨੇ, ਉਹ ਕਹਿੰਦਾ ਨਾ ਭਾਈ, ਤਾਰੇ ਆਕਾਸ਼ ਵਿਚ ਨੇ। ਪਰ ਪਾਣੀ ਵਿਚ ਵੀ ਨਜ਼ਰ ਆਉਂਦੇ, ਆਕਾਸ਼ ਵਿਚ ਵੀ ਵੱਖਰੇ ਨਜ਼ਰ ਆਉਂਦੇ ਨੇ। ਏਦਾਂ ਆਤਮਾ ਸਾਰਿਆਂ ਵਿਚ ਹੈ, ਪਰ ਸਾਰਿਆਂ ਵਿਚ ਵਰਤਣ ਦੇ ਬਾਵਜੂਦ ਵੀ ਉਹ ਸਭ ਤੋਂ ਨਿਆਰਾ ਹੈ, ਸਭ ਤੋਂ ਵੱਖਰਾ ਹੈ।
ਤਨ ਖਟ ਅੰਤ ਕਰਨ ਸੁਜਲ ਹੈ, ਬ੍ਰਹਮ ਚੰਦ ਪ੍ਰਤੀ ਬੰਬ ਸਤੁਲ।
ਹੁਣ ਜੇ ਮੋਟੀ ਜੀ ਪਰਿਭਾਸ਼ਾ ਸਮਝ ਲਈਏ ਕਿ ਜਿਵੇਂ ਘੜਾ ਪਿਆ, ਘੜੇ ਵਿਚ ਪਾਣੀ ਹੈ, ਉਸ ਪਾਣੀ ਵਿਚ ਚੰਦਰਮਾ ਦਾ ਪ੍ਰਤੀਬਿੰਬ ਨਜ਼ਰ ਆ ਰਿਹਾ ਹੈ, ਇਸੇ ਤਰ੍ਹਾਂ ਜਿਹੜਾ ਸਾਡਾ ਇਹ ਸਰੀਰ ਹੈ, ਇਹ ਘੜਾ ਹੈ, ਇਹਦੇ ਵਿਚ ਜਿਹੜਾ ਸਾਡਾ ਅੰਤਸ਼ਕਰਨ ਹੈ, ਮਨ, ਬੁੱਧ, ਚਿੱਤ ਤੇ ਅਹੰਕਾਰ, ਇਹ ਚਾਰ ਬਿਰਤੀਆਂ ਦਾ ਅੰਤਸ਼ਕਰਨ ਬਣਦਾ। ਇਹ ਜਿਹੜਾ ਸਾਡਾ ਅੰਤਸ਼ਕਰਨ ਹੈ, ਇਸ ਘੜੇ ਵਿਚ ਪਾਣੀ ਹੈ, ਜਲ ਹੈ, ਔਰ ਇਹਦੇ ਵਿਚ ਬ੍ਰਹਮ ਦਾ ਜਿਹੜਾ ਬ੍ਰਹਮ ਰੂਪੀ ਚੰਦਰਮਾ ਹੈ, ਉਹਦਾ ਪ੍ਰਤੀਬਿੰਬ, ਉਹਦਾ ਆਕਸ਼, ਉਹ ਸਾਡੇ ਉਸ ਅੰਤਸ਼ਕਰਨ ਵਿਚ ਨਜ਼ਰ ਆ ਰਿਹਾ ਹੈ।
ਸਭ ਮੈਂ ਭਾਸੈ ਸਭ ਤੇ ਨਿਆਰੋ।
ਉਹ ਪ੍ਰਤੀਬਿੰਬ ਸਾਰਿਆਂ ਵਿਚ ਭਾਸੈ, ਨਜ਼ਰ ਵੀ ਆਉਂਦਾ, ਫਿਰ ਸਾਰਿਆਂ ਤੋਂ ਨਿਆਰਾ ਵੀ ਹੈ, ਸਾਰਿਆਂ ਤੋਂ ਵੱਖਰਾ ਵੀ ਹੈ।
ਏਵ ਆਤਮਾ ਕੋਰ ਧਾਰੋ।
ਇਹਦਾ ਤੁਸੀਂ ਆਤਮਾ ਦਾ ਆਪਣੇ ਹਿਰਦੇ ਚ ਧਾਰਨ ਕਰ ਲਵੋ।
ਇਸ ਪ੍ਰਕਾਰ ਜਿਨ ਸਮਝਣ ਕੀਨ, ਸੋ ਗੁਰ ਕੋ ਸਿੱਖ ਪਰਮ ਪਰਬੀਨ।
ਇਸ ਪ੍ਰਕਾਰ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ, ਹੇ ਭਾਈ ਜਮਾਲ ਜੀ, ਉਹੀ ਗੁਰੂ ਕਾ ਸਿਆਣਾ ਸਿੱਖ ਹੈ ਜਿਹੜਾ ਇਸ ਸਾਰੀ ਗੱਲ ਨੂੰ ਸਮਝ ਲਵੇ। ਹੁਣ ਇਹ ਸਾਰੀ ਬਾਤ ਦਾ ਜਿਹੜਾ ਸਾਰ ਸਵਾਲ ਇਹ ਕੀਤਾ ਸੀ ਭਾਈ ਜਮਾਲ ਨੇ ਕਿ ਜੇ ਇੱਕੋ ਆਤਮਾ ਹੀ ਸਾਰਿਆਂ ਵਿਚ ਵਿਆਪਕ ਹੈ ਤੇ ਇੱਕ ਦੇ ਰੋਟੀ ਖਾਧਿਆਂ ਸਾਰੇ ਕਿਉਂ ਨੀ ਰੱਜ ਜਾਂਦੇ, ਇੱਕ ਦੇ ਗਿਆਨ ਹੋਇਆ ਸਾਰਿਆਂ ਨੂੰ ਮੁਕਤੀ ਕਿਉਂ ਨੀ ਮਿਲ ਜਾਂਦੀ। ਸਤਿਗੁਰਾਂ ਨੇ ਆਖਿਆ ਘੜੇ ਸੌ ਪਏ ਨੇ, ਸੌ ਘੜਿਆਂ ਵਿਚ ਇੱਕੋ ਹੀ ਆਕਾਸ਼ ਹੈ, ਪਰ ਜਿਹੜੇ ਘੜੇ ਵਿਚ ਜਿਹੜੀ ਚੀਜ਼ ਪਾਓਗੇ ਉਸੇ ਵਿਚੋਂ ਨਿਕਲਣੀ, ਦੂਜੇ ਚੋਂ ਨਹੀਂ ਨਿਕਲਣੀ। ਉਹ ਘੜਿਆਂ ਦੀ ਜਿਹੜੀ ਉਪਾਧੀ ਆ ਉਹਦੇ ਵਿਚ ਕਰਕੇ ਸਾਰਿਆਂ ਚ ਫਰਕ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਅੰਤਸ਼ਕਰਨ ਹੈ ਨਾ, ਮਨ ਬੁੱਧ ਚਿੱਤ ਅਹੰਕਾਰ, ਉਸ ਉਪਾਧੀ ਕਰਕੇ ਅਸੀਂ ਵੱਖੋ ਵੱਖਰੇ ਹਾਂ, ਪਰ ਜਿਹੜਾ ਆਕਾਸ਼ ਹੈ ਆਤਮਾ ਦਾ ਉਹ ਸਾਰਿਆਂ ਵਿਚ ਇੱਕੋ ਜਿਹਾ। ਇਸ ਕਰਕੇ ਇੱਕ ਬੰਦਾ ਰੋਟੀ ਖਾਂਦਾ ਤੇ ਉਹੀ ਰੱਜਦਾ, ਦੂਜਾ ਨਹੀਂ ਰੱਜਦਾ। ਇੱਕ ਨੂੰ ਗਿਆਨ ਹੁੰਦਾ ਤੇ ਉਹੀ ਮੁਕਤ ਹੁੰਦਾ ਤੇ ਦੂਜੇ ਨੂੰ ਮੁਕਤੀ ਨਹੀਂ ਹੁੰਦੀ, ਕਿਉਂਕਿ ਜਿਹੜੇ ਘੜੇ ਚ ਦੀਵਾ ਜਗੇਗਾ ਉਸੇ ਚ ਪ੍ਰਕਾਸ਼ ਹੋਣਾ, ਦੂਜੇ ਚ ਨਹੀਂ ਹੋਣਾ। ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਇਸ ਗੱਲ ਦਾ ਨਿਰਣਾ ਕਰ ਲਵੇ, ਸਮਝ ਲਵੇ ਇਸ ਗੱਲ ਨੂੰ, ਉਹੀ ਗੁਰੂ ਕਾ ਪ੍ਰਵੀਨ ਤੇ ਸਿਆਣਾ ਸਿੱਖ ਹੈ।
ਸੁਣ ਜਮਾਲ ਗੁਰ ਕੋ ਸਿੱਖ ਭਇਓ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸੁਣ ਕੇ ਭਾਈ ਜਮਾਲ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਮੁਰੀਦ ਬਣ ਗਏ, ਸਿੱਖ ਬਣ ਗਏ।
ਜੜ ਚੇਤਨ ਕੋ ਨਿਰਣੈ ਕੀਓ।
ਨਿਰਣੈ ਕਰ ਲਿਆ ਵੀ ਇਹ ਜੜ ਹੈ ਤੇ ਇਹ ਚੇਤਨ ਹੈ, ਇਹ ਸੱਤ ਹੈ ਇਹ ਅਸੱਤ ਹੈ, ਇਹ ਸੱਚ ਹੈ ਇਹ ਝੂਠ ਹੈ, ਇਹਦਾ ਨਿਰਣਾ ਭਾਈ ਜਮਾਲ ਜੀ ਨੇ ਗੁਰੂ ਦੀ ਕਿਰਪਾ ਨਾਲ ਕਰ ਲਿਆ।
ਕਿਉਂ ਪਈ ਕੁੱਕੋ ਸਿੱਖ ਵਧਾਵਣ ਜੋਏ, ਸੰਗ ਅਨੰਤਾ ਦੂਸਰੋਏ।
ਖਾਲਸਾ ਜੀ ਹੁਣੇ ਸਿੱਖ ਗੁਰੂ ਸਾਹਿਬ ਕੋਲ ਆਏ ਨੇ, ਇੱਕ ਦਾ ਨਾਂ ਹੈ ਭਾਈ ਕੁੱਕੋ ਵਧਾਵਣ ਤੇ ਦੂਜੇ ਦਾ ਨਾਂ ਹੈ ਭਾਈ ਅਨੰਤਾ। ਭਾਈ ਅਨੰਤਾ ਜੀ ਔਰ ਭਾਈ ਕੁੱਕੋ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਆਏ ਹਨ।
ਪਰੇ ਸ਼ਰਨ ਸ੍ਰੀ ਹਰਗੋਬਿੰਦ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਚ ਪਏ ਹਨ।
ਬੰਦਤ ਦੋਨੋ ਪਦੇ ਅਰਬਿੰਦ।
ਦੋਹਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਪਵਿੱਤਰ ਚਰਣਾ ਕਮਲਾਂ ਤੇ ਵੰਦਨਾ ਕੀਤੀ ਹੈ।
ਹੱਥ ਜੋੜ ਜੁਗ ਅਰਦ ਗੁਜ਼ਾਰੇ, ਭਏ ਗੁਰੂ ਨਾਨਕ ਨਿਰੰਕਾਰੇ।
ਹੱਥ ਜੋੜ ਕੇ ਭਾਈ ਅਨੰਤਾ ਤੇ ਭਾਈ ਕੁੱਕੋ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ, ਇਸ ਜਗਤ ਵਿਚ ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਅਵਤਾਰ ਹੋਏ, ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹਨ।
ਕੀਨਸ ਅੰਗੀਕਾਰ ਪ੍ਰਸ਼ਾਦ ਕੜਾ।
ਮਹਾਰਾਜ ਜੀ ਸਾਡੀ ਇਹ ਬੇਨਤੀ ਹੈ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਮਾਤ ਲੋਕ ਦੀ ਧਰਤੀ ਤੇ ਜੋ ਨਿਰੰਕਾਰ ਦਾ ਅਵਤਾਰ ਧਾਰਨ ਕੀਤਾ ਹੈ, ਉਹਨਾਂ ਨੇ ਸਿਰਫ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਹੈ ਉਹਨੂੰ ਪ੍ਰਵਾਨ ਕੀਤਾ। ਗੁਰੂ ਨਾਨਕ ਸਾਹਿਬ ਨੇ ਸਿਰਫ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਹੈ ਉਸ ਨੂੰ ਗ੍ਰਹਿਣ ਕੀਤਾ ਹੈ।
ਪ੍ਰਸ਼ਾਦ ਕਿਉਂ ਹਿੱਤ ਨਾ,
ਕਿਸੇ ਹੋਰ ਪ੍ਰਸ਼ਾਦ ਦਾ ਗੁਰੂ ਸਾਹਿਬ ਨੇ ਹਿੱਤ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਦੇ ਘਰ ਵਿਚ ਸਿਰਫ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹੀ ਪ੍ਰਵਾਨ ਹੈ।
ਇਸ ਮੈਂ ਕਿਆ ਕਾਰਨ ਗੁਰ ਰਾਖਾ,
ਇਹਦੇ ਵਿਚ ਕੀ ਕਾਰਨ ਹੈ? ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਪ੍ਰਸ਼ਾਦ ਤਾਂ ਹੋਰ ਵੀ ਅਨੇਕਾਂ ਪ੍ਰਕਾਰ ਦੇ ਹੁੰਦੇ ਨੇ। ਕਿਤੇ ਸਿਤੋਪਾਲ ਦਾ ਪ੍ਰਸ਼ਾਦ ਦਿੱਤਾ ਜਾਂਦਾ, ਫੁੱਲੀਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ, ਪ੍ਰਸ਼ਾਦ ਤਾਂ ਹੋਰ ਵੀ ਬਹੁਤ ਨੇ, ਪਰ ਗੁਰੂ ਨਾਨਕ ਸਾਹਿਬ ਨੇ ਸਿਰਫ ਕੜਾ ਪ੍ਰਸ਼ਾਦ ਦੀ ਦੇਗ ਹੀ ਅੰਗੀਕਾਰ ਕਿਉਂ ਕੀਤੀ? ਕੜਾ ਪ੍ਰਸ਼ਾਦ ਹੀ ਕਿਉਂ ਪ੍ਰਵਾਨ ਕੀਤਾ? ਮਹਾਰਾਜ ਇਹਦੇ ਚ ਕੀ ਕਾਰਨ ਹੈ ਆਪ ਜੀ ਦੱਸੋ।
ਸੁਣ ਸ਼੍ਰੀ ਮੁਕਤੇ ਬਾਕੀ ਉਚਾਰਾ,
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ।
ਉੱਤਮ ਲਖੋ ਗੁਰੂ ਅਵਤਾਰਾ।
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ ਸੁਣੋ, ਦੁਨੀਆਂ ਦੇ ਜਿੰਨੇ ਅਵਤਾਰ ਨੇ, ਜਿੰਨੇ ਵੀ ਅਵਤਾਰ ਨੇ, ਉਹਨਾਂ ਸਾਰੇ ਅਵਤਾਰਾਂ ਚੋਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਸਭ ਤੋਂ ਉੱਤਮ ਹੈ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਦਾ ਅਵਤਾਰ ਸਭ ਤੋਂ ਉੱਤਮ ਹੈ, ਸਭ ਤੋਂ ਸਰਵੋਤਮ ਹੈ।
ਸਭ ਤੇ ਉੱਤਮ ਤਥਾ ਪ੍ਰਸ਼ਾਦ ਕੜਾ।
ਸਤਨਾਮ ਸ੍ਰੀ ਮਹਾਰਾਜ ਕਹਿੰਦੇ ਜਿਵੇਂ ਗੁਰੂ ਨਾਨਕ ਸਾਹਿਬ ਸਾਰੇ ਅਵਤਾਰਾਂ ਤੋਂ ਉੱਤਮ ਨੇ ਨਾ, ਇਸੇ ਤਰ੍ਹਾਂ ਦੁਨੀਆਂ ਦੇ ਜਿੰਨੇ ਪ੍ਰਸ਼ਾਦ ਨੇ ਉਹਨਾਂ ਸਾਰੇ ਪ੍ਰਸ਼ਾਦਾਂ ਤੋਂ ਸਭ ਤੋਂ ਉੱਤਮ ਪ੍ਰਸ਼ਾਦ ਹੈ ਕੜਾ ਪ੍ਰਸ਼ਾਦ।
ਅੰਗੀਕਾਰਿਓ ਸੰਗਤ ਮਾਓ।
ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕੜਾ ਪ੍ਰਸ਼ਾਦ ਨੂੰ ਸੰਗਤ ਵਿਚ ਅੰਗੀਕਾਰ ਕੀਤਾ, ਕਿਉਂਕਿ ਸਭ ਪ੍ਰਸ਼ਾਦ ਦੁਨੀਆਂ ਦੇ ਜਿੰਨੇ ਨੇ ਉਹ ਤੋਂ ਸਭ ਤੋਂ ਉੱਤਮ ਕੜਾ ਪ੍ਰਸ਼ਾਦ ਹੈ।
ਤਿਮ ਗੁਰ ਸ਼ਬਦ ਹੈ ਉਪਦੇਸ਼, ਸਭ ਤੇ ਸ਼੍ਰੀ ਸਤਨਾਮ ਵਿਸ਼ੇਸ਼।
ਇਸੇ ਤਰ੍ਹਾਂ ਦੁਨੀਆਂ ਚ ਜਿੰਨੇ ਉਪਦੇਸ਼ ਨੇ, ਕਿਤੇ ਉਪਦੇਸ਼ ਕਰਮ ਕਾਂਡ ਦਾ ਕੀਤਾ ਜਾਂਦਾ, ਕਿਤੇ ਕਿਤੇ ਉਪਾਸ਼ਨਾ ਕਾਂਡ ਦਾ, ਕਿਤੇ ਕੁਝ, ਪਰ ਸਾਰੇ ਉਪਦੇਸ਼ਾਂ ਵਿਚੋਂ ਸਭ ਤੋਂ ਉੱਤਮ ਉਪਦੇਸ਼ ਹੈ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਇਕ ਕੀ ਸਰਨਾ। ਨਾਮ ਜਪਣ ਦਾ ਉਪਦੇਸ਼ ਸਭ ਤੋਂ ਉੱਤਮ ਹੈ, ਇਸ ਕਰਕੇ ਉਹ ਜਿਹੜਾ ਉੱਤਮ ਉਪਦੇਸ਼ ਹੈ ਉਹ ਵੀ ਗੁਰੂ ਸਾਹਿਬ ਨੇ ਗੁਰਬਾਣੀ ਚ ਧਾਰਨ ਕੀਤਾ। ਕਹਿਣ ਤੋਂ ਭਾਵ ਗੁਰੂ ਸਾਹਿਬ ਆਪ ਉੱਤਮ। ਫਿਰ ਜਿਹੜੀਆਂ ਚੀਜ਼ਾਂ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਦਿੱਤੀਆਂ ਨੇ ਉਹ ਵੀ ਸਭ ਤੋਂ ਉੱਤਮ ਤੇ ਸਰਵੋਤਮ ਨੇ। ਦੁਨੀਆਂ ਦੇ ਜਿੰਨੇ ਪ੍ਰਸ਼ਾਦ ਨੇ ਸਭ ਤੋਂ ਉੱਤਮ ਕੜਾਹ ਪ੍ਰਸ਼ਾਦ ਹੈ। ਦੁਨੀਆਂ ਦੇ ਜਿੰਨੇ ਵੀ ਉਪਦੇਸ਼ ਨੇ ਸਾਰੇ ਉਪਦੇਸ਼ਾਂ ਤੋਂ ਸਭ ਤੋਂ ਉੱਤਮ ਉਪਦੇਸ਼ ਗੁਰੂ ਕੇ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਨੇ ਨਾਮ ਜਪਣ ਦਾ ਕੀਤਾ ਹੈ। ਨਾਮ ਜਪਣ ਦਾ ਉਪਦੇਸ਼ ਵੀ ਉੱਤਮ ਹੈ।
ਗੁਰਗਾਦੀ ਸਥਿਰ ਹੈ ਜਬ ਲੋ ਬੀਨ ਬੀਨ ਨੀਕੀ ਵਰਤ ਤਬ ਲੋ।
ਮਹਾਰਾਜ ਜੀ ਕਹਿੰਦੇ ਜਦੋਂ ਤੱਕ ਗੁਰਤਾ ਗੱਦੀ ਇਸ ਸੰਸਾਰ ਦੇ ਵਿਚ ਸਥਿਰ ਹੈ ਉਦੋਂ ਤੱਕ ਚੰਗੀਆਂ ਚੰਗੀਆਂ ਉੱਤਮ ਵਸਤੂਆਂ ਚੁਣ ਚੁਣ ਕੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਦਿੰਦੇ ਰਹਿਣਗੇ।
ਨਿਜ ਸਿੱਖਣ ਕੋ ਸਭੀ ਦੇ ਬੜ ਭਾਗੀ ਗੁਰਮੁਖ ਬਣ ਲੈ।
ਉਹ ਸਾਰੀਆਂ ਵਧੀਆ ਵਧੀਆ ਵਸਤੂਆਂ ਜਿਹੜੀਆਂ ਨੇ ਉਹ ਚੁਣ ਚੁਣ ਕੇ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਦਿੰਦੇ ਰਹਿਣਗੇ, ਔਰ ਜਿਹੜੇ ਵੱਡਿਆਂ ਭਾਗਾਂ ਵਾਲੇ ਨੇ ਉਹੀ ਗੁਰੂ ਘਰ ਵਿਚ ਆ ਕੇ ਗੁਰਸਿੱਖ ਬਣਨਗੇ, ਗੁਰਮੁਖਤਾਈ ਨੂੰ ਧਾਰਨ ਕਰਨਗੇ।
ਜਗ ਮੈਂ ਜਗ ਸਾਰੇ ਮੈਂ ਸਾਰ ਨਿਕਾਰ ਦੇ ਗੁਰਸਿੱਖ ਸੋ ਅੰਗੀਕਾਰ।
ਸਾਰੇ ਜਗਤ ਦੇ ਵਿਚੋਂ ਸਾਰ ਚੀਜ਼ ਕੱਢ ਕੇ ਜਿਹੜੀ ਨਿਚੋੜ ਹੈ ਸਾਰੇ ਜਗਤ ਵਿਚ ਸਭ ਤੋਂ ਉੱਤਮ ਵਸਤੂਆਂ ਨੇ ਉਹ ਸਾਰ ਮਹਾਰਾਜ ਜੀ ਨੇ ਕੱਢ ਕੇ ਆਪਣੇ ਗੁਰਸਿੱਖਾਂ ਨੂੰ ਦਿੱਤੀਆਂ ਨੇ ਔਰ ਦੇਣੀਆਂ ਨੇ, ਔਰ ਗੁਰੂ ਕੇ ਸਿੱਖਾਂ ਨੇ ਉਨ੍ਹਾਂ ਵਸਤੂਆਂ ਨੂੰ ਅੰਗੀਕਾਰ ਕਰਨਾ ਹੈ।
ਸ਼ਰੂਤੀ ਸ਼ਾਸਤਰ ਸਾਰ ਨਿਕਾਰ ਗਤਦਾਇਕ ਜਿਵੇਂ ਸ਼ਬਦ ਉਚਾਰ।
ਮਹਾਰਾਜ ਜੀ ਨੇ ਜਿਵੇਂ ਦੁਨੀਆਂ ਦੇ ਸਾਰੇ ਗਿਆਨ ਵਿਚੋਂ ਵੇਦਾਂ ਸ਼ਾਸਤਰਾਂ ਚੋ ਸਭ ਤੋਂ ਉੱਤਮ ਗਿਆਨ ਲੈ ਕੇ ਸਾਰ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਦਾ ਸਾਰ ਨਿਚੋੜ ਕੱਢ ਕੇ ਸਿੱਖਾਂ ਨੂੰ ਦਿੱਤੀ ਹੈ।
ਉੱਤਮ ਵਸਤ ਗੁਰੂ ਘਰ ਮਾਈ ਲੈ ਸਿੱਖ ਤਿੰਨ ਦੁੱਖ ਕਬ ਨਾਈ।
ਮਹਾਰਾਜ ਜੀ ਕਹਿੰਦੇ ਗੁਰੂ ਘਰ ਵਿਚ ਸਭ ਵਸਤੂਆਂ ਉੱਤਮ ਨੇ, ਜਿਹੜੇ ਗੁਰੂ ਕੇ ਸਿੱਖ ਉਨ੍ਹਾਂ ਉੱਤਮ ਵਸਤੂਆਂ ਨੂੰ ਪ੍ਰਾਪਤ ਕਰਦੇ ਨੇ ਗੁਰੂ ਘਰੋਂ ਆ ਕੇ, ਉਹ ਸਿੱਖ ਉਨ੍ਹਾਂ ਨੂੰ ਕਦੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ। ਮਹਾਰਾਜ ਜੀ ਕਹਿੰਦੇ ਗੁਰੂ ਸਾਹਿਬ ਆਪ ਉੱਤਮ, ਕੜਾ ਪ੍ਰਸ਼ਾਦ ਦੀ ਦੇਗ ਉੱਤਮ, ਸਾਰੇ ਉਪਦੇਸ਼ਾਂ ਵਿਚੋਂ ਸਭ ਤੋਂ ਸ੍ਰੇਸ਼ਟ ਉਪਦੇਸ਼ ਉੱਤਮ ਨਾਮ ਜਪਣ ਦਾ ਉਪਦੇਸ਼। ਇਸ ਤਰ੍ਹਾਂ ਸਾਰੀਆਂ ਉੱਤਮ ਵਸਤੂਆਂ ਗੁਰੂ ਘਰ ਦੇ ਵਿਚ ਨੇ, ਜਿਹੜੇ ਸਿੱਖ ਲੈਂਦੇ ਨੇ ਪ੍ਰਾਪਤ ਕਰਦੇ ਨੇ, ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ।
ਸੁਣ ਪ੍ਰਸੰਨ ਹੋਏ ਸਭ ਕੋਈ।
ਸਤਿਗੁਰਾਂ ਦਾ ਇਹ ਪਾਵਨ ਉਪਦੇਸ਼ ਸੁਣ ਕੇ ਸਾਰੇ ਸਿੱਖ ਬੜੇ ਪ੍ਰਸੰਨ ਹੋਏ।
ਜੋ ਪਈ ਨਿਵਲਾ ਪਰਨਿਆਲੂ ਦੋਏ।
ਸਤਿਗੁਰਾਂ ਨੇ ਆਖਿਆ ਭਾਈ ਇਹ ਉੱਤਮ ਚੀਜ਼ ਕੜਾ ਪ੍ਰਸ਼ਾਦ ਦੀ ਦੇਗ ਉੱਤਮ ਹੈ। ਸੱਚਖੰਡ ਦੇ ਵਿਚ ਵੀ ਖਾਲਸਾ ਜੀ ਕੜਾ ਪ੍ਰਸ਼ਾਦ ਦੀ ਦੇਗ ਦਾ ਹੀ ਭੋਗ ਲੱਗਦਾ ਨਿਰੰਕਾਰ ਦੇ ਦਰਬਾਰ ਵਿਚ। ਐਸੀ ਉੱਤਮ ਵਸਤੂ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਿੱਤੀ ਹੈ, ਪਰ ਦੇਗ ਉਹ ਪ੍ਰਵਾਨ ਹੁੰਦੀ ਸਤਿਗੁਰਾਂ ਦੇ ਦਰਬਾਰ ਚ ਜਿਹਦੇ ਚ ਸਭ ਹਿੱਸੇ ਬਰਾਬਰ ਦੇ ਹੋਣ। ਜੇ ਇਕ ਕਿਲੋ ਦੀ ਦੇਗ ਤਿਆਰ ਕਰਨੀ ਹੈ, ਇਕ ਕਿਲੋ ਹੀ ਘਿਓ ਤੇ ਕਿਲੋ ਹੀ ਆਟਾ ਤੇ ਕਿਲੋ ਹੀ ਖੰਡ ਹੋਵੇ ਤੇ ਉਹਦੇ ਵਿਚੋਂ ਤਿੰਨ ਚਾਰ ਗੁਣਾ ਜਿਹੜਾ ਉਹ ਪਾਣੀ ਵਿਚ ਅਦਕ ਹੋਵੇ, ਉਹ ਪੂਰਾ ਬਰਾਬਰ ਦੀ ਮਿਕਦਾਰ ਦਾ ਹੋਵੇਗਾ ਤਾਂ ਉਹ ਦੇਗ ਗੁਰੂ ਘਰ ਚ ਪ੍ਰਵਾਨ ਹੋਵੇ। ਸੋ ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਉੱਤਮ ਵਸਤੂ ਹੈ। ਇਹਦਾ ਹੋਰ ਸਿੱਖ ਭਾਈ ਨਿਵਲਾ ਜੀ ਔਰ ਭਾਈ ਨਿਹਾਲੂ ਜੀ ਇਹ ਦੋਵੇਂ ਸਿੱਖ ਸਤਿਗੁਰਾਂ ਕੋਲ ਆਏ ਨੇ।
ਬੰਦਨ ਕਰ ਸਦ ਬੈਠੀ ਉਚਾਰਾ ਕਿਮ ਸ਼੍ਰੀ ਗੁਰੂ ਹਮ ਹੋਏ ਉਧਾਰਾ।
ਸਤਿਗੁਰਾਂ ਦੇ ਚਰਨਾਂ ਚ ਭਾਈ ਨਿਵਲਾ ਤੇ ਨਿਹਾਲੂ ਜੀ ਨੇ ਹੱਥ ਜੋੜ ਕੇ ਵੰਦਨਾ ਕੀਤੀ ਤੇ ਬੇਨਤੀ ਕਰਨ ਲੱਗੇ ਸਤਿਗੁਰੂ ਜੀ ਸਾਡਾ ਉਧਾਰ ਕਿਵੇਂ ਹੋਵੇਗਾ। ਜਨਮ ਮਰਨ ਦੇ ਚੱਕਰਾਂ ਵਿਚ ਗੇੜਿਆਂ ਚ 84 ਦੇ ਗੇੜ ਚ ਅਸੀਂ ਪਏ ਹੋਏ, ਆਪ ਕਿਰਪਾ ਕਰੋ ਦਇਆ ਕਰਕੇ ਉਪਦੇਸ਼ ਦਿਓ ਕਿ ਸਾਡਾ ਉਧਾਰ ਕਿਵੇਂ ਹੋਵੇ।
ਸੁਣ ਕਰ ਸ਼੍ਰੀ ਹਰਗੋਬਿੰਦ ਕੈ ਸਭ ਕਾਸ਼ਟ ਮੈਂ ਅਗਨੀ ਐ।
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਸਿੱਖੋ ਸੁਣੋ, ਜਿੰਨੀ ਵੀ ਲੱਕੜ ਹੈ ਸਾਰੀ ਲੱਕੜੀ ਵਿੱਚ ਬਨਸਪਤੀ ਵਿੱਚ ਅੱਗ ਵਸਦੀ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ। ਜਿੰਨੀ ਬਨਸਪਤੀ ਹੈ, ਜਿਤਨੀ ਲੱਕੜੀ ਹੈ, ਉਸ ਸਾਰੀ ਲੱਕੜੀ ਵਿੱਚ ਕਾਸ਼ਟ ਵਿੱਚ ਅੱਗ ਰਹਿੰਦੀ ਹੈ।
ਬਿਨਾ ਮਥੇ ਨੈ ਨਿਕਸ ਪ੍ਰਕਾਸ਼,
ਜਦੋਂ ਤੱਕ ਉਸ ਲੱਕੜੀ ਨੂੰ ਰਗੜੋ ਨਾ, ਰਗੜੇ ਬਿਨਾਂ ਉਸ ਲੱਕੜੀ ਵਿੱਚੋਂ ਅੱਗ ਪ੍ਰਗਟ ਨਹੀਂ ਹੁੰਦੀ। ਲੱਕੜ ਵਿੱਚ ਅੱਗ ਤਾਂ ਰਹਿੰਦੀ ਹੈ, ਪਰ ਉਹ ਅੱਗ ਪੈਦਾ ਤਾਂ ਹੁੰਦੀ ਹੈ ਜੇ ਉਸ ਲੱਕੜੀ ਨੂੰ ਉਹਦੇ ਨਾਲ ਰਗੜਿਆ ਜਾਵੇ। ਰਗੜਨ ਤੋਂ ਬਾਅਦ ਹੀ ਉਹਦੇ ਵਿੱਚੋਂ ਅਗਨੀ ਪੈਦਾ ਹੁੰਦੀ ਹੈ।
ਕਾਰਜ ਕਰੈ ਨਾ ਸ਼ੀਤ ਬਿਨਾ ਛੈ,
ਔਰ ਕਹਿੰਦੇ ਜਦੋਂ ਤੱਕ ਉਹਨੂੰ ਮਥੋ ਨਾ, ਉਹਦਾ ਅੱਗ ਦਾ ਪ੍ਰਕਾਸ਼ ਨਹੀਂ ਹੁੰਦਾ। ਜੇ ਅੱਗ ਹੀ ਨਾ ਪ੍ਰਕਾਸ਼ੇਗੀ, ਲੱਕੜਾਂ ਪਈਆਂ ਹੋਣ, ਉਹ ਕੱਲੀਆਂ ਲੱਕੜਾਂ ਨਾ ਤਾਂ ਠੰਡ ਦੂਰ ਕਰਦੀਆਂ ਨੇ, ਨਾ ਹੀ ਉਹਦੇ ਨਾਲ ਸ਼ੀਤ ਦਾ ਨਾਸ ਹੁੰਦਾ ਹੈ, ਤੇ ਨਾ ਹੀ ਉਹਦੇ ਤੋਂ ਕੋਈ ਕੰਮ ਸਰਦਾ ਹੈ।
ਜੱਥਾ ਦੁੱਗਜ ਮੈਂ ਕ੍ਰਿਤ ਮਿਲ ਰਿਹਾ, ਮਥਨ ਕਰੇ ਬਿਨ ਕਿਨੋ ਨਾ ਲਿਓ।
ਇਸੇ ਤਰ੍ਹਾਂ ਜਿਵੇਂ ਦੁੱਧ ਦੇ ਵਿੱਚ ਘਿਓ ਮਿਲਿਆ ਹੋਇਆ, ਪਰ ਜਦੋਂ ਤੱਕ ਦੁੱਧ ਨੂੰ ਭਲੀ ਪ੍ਰਕਾਰ ਨਾਲ ਜਾਗ ਲਾ ਕੇ ਉਹਨੂੰ ਸਿਆਣੇ ਢੰਗ ਨਾਲ ਰਿੜਕਿਆ ਨਾ ਜਾਏ, ਉਦੋਂ ਤੱਕ ਉਸ ਦੁੱਧ ਦੇ ਵਿੱਚੋਂ ਮੱਖਣ ਨਹੀਂ ਮਿਲਦਾ, ਉਹਦੇ ਚੋਂ ਘਿਓ ਨਹੀਂ ਨਿਕਲਦਾ।
ਤਿਮ ਸਤਿਗੁਰ ਕੋ ਸ਼ਬਦ ਮਝਾਰਾ, ਆਤਮ ਗਿਆਨ ਬਸੈ ਸੁਖ ਸਾਰਾ।
ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਕਾ ਸ਼ਬਦ ਹੈ ਨਾ, ਗੁਰਬਾਣੀ, ਗੁਰੂ ਦੇ ਸ਼ਬਦ ਦੇ ਵਿੱਚ ਵੀ ਆਤਮਾ ਦਾ ਗਿਆਨ ਵਸਦਾ ਹੈ। ਸ਼ਬਦ ਦੀ ਇੱਕ ਇੱਕ ਪੰਕਤੀ ਵਿੱਚ, ਇੱਕ ਇੱਕ ਅੱਖਰ ਵਿੱਚ ਬ੍ਰਹਮ ਗਿਆਨ ਹੈ। ਗੁਰਬਾਣੀ ਦੇ ਇੱਕ ਇੱਕ ਅੱਖਰ ਵਿੱਚ, ਗੁਰੂ ਕੇ ਸ਼ਬਦ ਵਿੱਚ ਆਤਮਾ ਦਾ ਗਿਆਨ, ਜੋ ਸਾਰ ਸੁੱਖ ਹੈ ਉਹ ਵਸਦਾ ਹੈ।
ਪਾਠ ਕਰੇ ਅਰਪੁੰਨ ਮਹਾਨਾ,
ਮਹਾਰਾਜ ਜੀ ਕਹਿੰਦੇ ਜਿਹੜਾ ਇਹਦਾ ਪਾਠ ਕਰਦਾ ਹੈ, ਗੁਰਬਾਣੀ ਦਾ ਪਾਠ ਕਰਨ ਵਾਲੇ ਨੂੰ ਬੜਾ ਵੱਡਾ ਭਾਰੀ ਪੁੰਨ ਪ੍ਰਾਪਤ ਹੁੰਦਾ ਹੈ।
ਨਾਹੀਂ ਨਾ ਪ੍ਰਾਪਤ ਆਤਮ ਗਿਆਨ,
ਪਰ ਕੱਲਾ ਪਾਠ ਕਰਨ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਪਾਠ ਕਰਨ ਨਾਲ ਮਹਾਤਮ ਤਾਂ ਹੈ, ਇਹ ਨਹੀਂ ਕਹਿ ਸਕਦੇ। ਕਈ ਗੁਰਸਿੱਖ ਇਹ ਕਹਿਣ ਲੱਗ ਪੈਂਦੇ ਜੀ, ਜੇ ਬਾਣੀ ਦੀ ਵਿਚਾਰ ਨਾ ਕਰੋ ਤੇ ਪੜ੍ਹਨ ਦਾ ਕੋਈ ਫਲ ਨਹੀਂ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪੜ੍ਹਨ ਦਾ ਪੁੰਨ ਤਾਂ ਹੈ, ਗੁਰਬਾਣੀ ਪੜ੍ਹ ਕੇ ਪੁੰਨ ਤਾਂ ਮਿਲੇਗਾ, ਪਰ ਆਤਮਾ ਦੇ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਕੇਵਲ ਪੜ੍ਹਨੇ ਮਾਤਰ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ।
ਜੱਥਾ ਵਿਚਾਰ ਕਰ ਵਿਦੇ ਵਸਾਵੇ,
ਕਹਿੰਦੇ ਜਦੋਂ ਤੱਕ ਉਹਦੀ ਵਿਚਾਰ ਕਰਕੇ ਉਹਨੂੰ ਆਪਣੇ ਹਿਰਦੇ ਚ ਨਹੀਂ ਵਸਾਉਂਦਾ। ਪੜ੍ਹੋ ਵੀ, ਪੜ੍ਹਨ ਦੇ ਨਾਲ ਨਾਲ ਉਹਦੀ ਵਿਚਾਰ ਵੀ ਕਰਨੀ, ਵਿਚਾਰ ਤੋਂ ਬਾਅਦ ਫਿਰ ਉਹਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣਾ ਜੀਵਨ ਉਸ ਵਿਚਾਰ ਦੇ ਅਨੁਸਾਰ ਢਾਲਣਾ ਵੀ ਹੈ।
ਸਭ ਵਿਵਹਾਰਨ ਵਿਖੇ ਕਮਾਵੇ,
ਔਰ ਦੁਨੀਆਂ ਦੇ ਜਿੰਨੇ ਵਿਵਹਾਰ ਕਰਦੇ ਹੋ ਤੁਸੀਂ, ਕੋਈ ਵੀ ਕੰਮ ਕਰਦੇ ਹੋ, ਚਾਹੇ ਖੇਤੀ ਕਰ ਰਹੇ ਹੋ, ਦੁਕਾਨਦਾਰੀ ਕਰ ਰਹੇ ਹੋ, ਵਪਾਰ ਕਰ ਰਹੇ ਹੋ, ਨੌਕਰੀ ਕਰ ਰਹੇ ਹੋ, ਕੋਈ ਵੀ ਕੰਮ ਕਰ ਰਹੇ ਹੋ, ਉਸ ਕੰਮ ਨੂੰ ਕਰਦਿਆਂ ਗੁਰਬਾਣੀ ਦੇ ਮੁਤਾਬਕ ਚੱਲਣਾ, ਕਿ ਗੁਰੂ ਕੇ ਸ਼ਬਦ ਦਾ ਉਪਦੇਸ਼ ਹੈ ਕਿ ਇਹ ਕੰਮ ਕਰਨਾ, ਇਹ ਨਹੀਂ ਕਰਨਾ। ਦੁਨੀਆਂ ਦੇ ਸਾਰੇ ਵਿਵਹਾਰਾਂ ਵਿੱਚ ਗੁਰੂ ਕੇ ਸ਼ਬਦ ਮੁਤਾਬਕ ਚੱਲਣਾ ਹੈ।
ਗਿਆਨ ਪ੍ਰਕਾਸ਼ ਹੈ, ਆਨੰਦ ਪਾਵੇ, ਜਨਮ ਮਰਨ ਕੇ ਕਸ਼ਟ ਮਿਟਾਵੇ।
ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਔਰ ਉਹ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਨੇ। ਭਾਈ ਨਿਵਲਾ ਜੀ, ਭਾਈ ਨਿਹਾਲੂ ਜੀ, ਫਿਰ ਉਹਨਾਂ ਦਾ ਜਨਮ ਤੇ ਮਰਨ ਵੀ ਕੱਟਿਆ ਜਾਂਦਾ ਹੈ। ਉਹ ਜਨਮ ਤੇ ਮਰਨ ਤੋਂ ਵੀ ਰਹਿਤ ਹੋ ਜਾਂਦੇ ਨੇ, ਜਨਮ ਮਰਨ ਤੋਂ ਵੀ ਮੁਕਤ ਹੋ ਜਾਂਦੇ ਹਨ।
ਸੁਣ ਗੁਰ ਕੋ ਉਪਦੇਸ਼,
ਇੱਦਾਂ ਭਾਈ ਨਿਵਲਾ ਤੇ ਨਿਹਾਲੂ ਦੋਵਾਂ ਨੇ ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਸੁਣਿਆ ਹੈ।
ਮਹਾਸੁਮਤ ਜੁਤ ਪੜੇ ਵਿਸ਼ੇਸ਼,
ਬੜੀ ਭਾਰੀ ਮਹਾਸੁਮਤ ਦੇ ਸਹਿਤ ਗੁਰਬਾਣੀ ਵਿਸ਼ੇਸ਼ ਕਰਕੇ ਹੁਣ ਪੜ੍ਹਦੇ, ਜਦੋਂ ਪੜ੍ਹਦੇ ਨੇ ਤੇ ਪੜ੍ਹਨ ਦੇ ਨਾਲ ਨਾਲ ਗੁਰਬਾਣੀ ਦੀ ਵਿਚਾਰ ਵੀ ਕਰਦੇ ਨੇ। ਪਹਿਲਾਂ ਵੀ ਪਿੱਛੇ ਜ਼ਿਕਰ ਆਇਆ ਹੈ ਕਿ ਜਦੋਂ ਤੱਕ ਵਿਚਾਰ ਨਹੀਂ ਕਰਦੇ ਉਦੋਂ ਤੱਕ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਜਿੱਥੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੀ ਵਿਚਾਰ, ਵਿਚਾਰ ਨਾਲ ਜ਼ਰੂਰੀ, ਤੇ ਕੱਲੀ ਵਿਚਾਰ ਨਾਲ ਵੀ ਮੁਕਤੀ ਨਹੀਂ ਹੋਣੀ। ਵਿਚਾਰ ਤੋਂ ਬਾਅਦ ਜੋ ਸ਼ਬਦ ਵਿਚਾਰਿਆ ਹੈ ਉਹਦੇ ਸਿਧਾਂਤ ਅਨੁਸਾਰ, ਉਹਦੀ ਵਿਚਾਰ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਉਸ ਤਰ੍ਹਾਂ ਬਤੀਤ ਵੀ ਕਰਨਾ ਹੈ। ਭਾਈ ਨਿਵਲਾ ਤੇ ਨਿਹਾਲੂ ਜੀ ਗੁਰੂ ਕਾ ਉਪਦੇਸ਼ ਸੁਣ ਕੇ,
ਲਾਗੇ ਗੁਰ ਕੋ ਸ਼ਬਦ ਵਿਚਾਰਨ, ਸਤ ਸੰਗਤ ਮੈਂ ਕਥਾ ਉਚਾਰਨ।
ਔਰ ਇਸੇ ਪ੍ਰਕਾਰ ਨਾਲ ਗੁਰਬਾਣੀ ਦੀ ਵਿਚਾਰ ਕਰਨ ਲੱਗੇ ਨੇ ਗੁਰੂ ਕੇ ਸਿੱਖ ਦੋਵੇਂ ਹੀ, ਔਰ ਸਾਧ ਸੰਗਤ ਵਿਚ ਬੈਠ ਕੇ ਫਿਰ ਗੁਰਬਾਣੀ ਦੀ ਕਥਾ ਵੀ ਕਰਦੇ, ਆਪ ਵੀ ਵਿਚਾਰਦੇ ਤੇ ਫਿਰ ਉਹ ਵਿਚਾਰ ਸੰਗਤ ਵਿਚ ਕਥਾ ਰਾਹੀਂ ਪ੍ਰਗਟ ਕਰਦੇ, ਤਾਂ ਜੋ ਹੋਰ ਗੁਰਸਿੱਖ ਵੀ ਉਹਦੇ ਤੋਂ ਲਾਹਾ ਤੇ ਲਾਭ ਪ੍ਰਾਪਤ ਕਰ ਸਕਣ।
ਸੁਣ ਤਿੰਨ ਤੇ ਸ਼੍ਰੋਤਾ ਰੱਖਾਂ।
ਸੋਹਣੇ ਢੰਗ ਨਾਲ ਭਾਈ ਨਿਵਲਾ ਤੇ ਨਿਹਾਲੂ ਜੀ ਕਥਾ ਕਰਦੇ ਨੇ, ਜਦੋਂ ਗੁਰਬਾਣੀ ਦੀ ਕਥਾ ਕਰਦੇ ਤੇ ਸਰੋਤੇ ਸੁਣ ਕੇ ਬੜੇ ਪਿਆਰ ਨਾਲ ਖੁਸ਼ ਹੁੰਦੇ, ਇਹੋ ਜੇ ਸੋਹਣੇ ਢੰਗ ਨਾਲ ਕਰਦੇ ਕਿ ਸਰੋਤੇ ਵੀ ਖੁਸ਼ ਹੁੰਦੇ ਨੇ।
ਡਰ ਵਿਕਾਰ ਤੇ ਗੁਰਮਤ ਪਾਵੇ,
ਔਰ ਵਿਕਾਰਾਂ ਤੋਂ ਡਰ ਕੇ ਗੁਰਮਤ ਨੂੰ ਪ੍ਰਾਪਤ ਕਰਦੇ ਹਨ। ਸ਼ਬਦ ਦੀ ਵਿਚਾਰ ਸੁਣ ਕੇ ਜਾਂ ਕਰਕੇ ਵਿਕਾਰਾਂ ਤੋਂ ਡਰਦੇ ਨੇ ਵੀ ਵਿਕਾਰ ਨਹੀਂ ਕਰਨੇ, ਵਿਕਾਰਾਂ ਦਾ ਤਿਆਗ ਕਰਕੇ ਗੁਰਮਤ ਨੂੰ ਪ੍ਰਾਪਤ ਕਰਦੇ ਨੇ।
ਸੁਣੈ ਪ੍ਰੇਮ ਕਰ ਧਰ ਧਰ ਭਾਉ,
ਬਹੁਤ ਸਾਰੇ ਗੁਰਸਿੱਖ ਭਾਈ ਨਿਵਲਾ ਤੇ ਨਿਹਾਲੂ ਜੀ ਕੋਲੋਂ ਪ੍ਰੇਮ ਧਾਰਨ ਕਰ ਕਰਕੇ ਬੜੇ ਪਿਆਰ ਨਾਲ ਭਾਵਨਾ ਨਾਲ ਕਥਾ ਸੁਣਦੇ ਨੇ।
ਬ੍ਰਹਮ ਗਿਆਨ ਲੈ ਸਹਿਜ ਸੁਭਾਉ,
ਬਹੁਤ ਸਾਰੇ ਗੁਰਸਿੱਖਾਂ ਨੂੰ ਕਥਾ ਸੁਣਦਿਆਂ ਸੁਣਦਿਆਂ ਸਹਿਜ ਸੁਭਾਏ ਸੁਤੇ ਸਿੱਧ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ।
ਸ਼੍ਰੋਤਾ ਬਖਤਾ ਜੇ ਸਮੁਦਾਏ, ਜੀਵਨ ਮੁਕਤ ਅਵਸਥਾ ਪਾਏ।
ਜਿੰਨੇ ਸ਼੍ਰੋਤੇ ਸੀ ਜਾਂ ਜਿਹੜੇ ਕਥਾ ਕਰਨ ਵਾਲੇ ਵਕਤੇ ਸੀ, ਭਾਈ ਨਿਹਾਲੂ ਤੇ ਨਿਵਲਾ ਜੀ, ਸਾਰਿਆਂ ਨੂੰ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੋ ਗਈ। ਸਭ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਗਏ।
ਇਸ ਪ੍ਰਕਾਰ ਪਾਬੋਤੀ ਉਦਾਰ, ਧੰਨ ਧੰਨ ਸਤਿਗੁਰੂ ਉਚਾਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇੱਦਾਂ ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਦੋਵੇਂ ਇਹਨਾਂ ਦਾ ਉਧਾਰ ਹੋਇਆ। ਸਭ ਨੇ ਆਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਹਨ ਧੰਨ ਹਨ।
ਦੋਏਰਾ ਮਨਸਾ ਧਾਰ ਸੋ ਤੁਲਸੀਆ ਦਰਗਹਿ ਤਤੂ ਧੀਰ।
ਆਪਣੇ ਮਨ ਚ ਮਨਸਾ ਧਾਰ ਕੇ ਭਾਈ ਤੁਲਸੀਆ ਜੀ, ਭਾਈ ਦਰਗਾਹ ਜੀ ਔਰ ਭਾਈ ਤਖਤੂ ਜੀ ਬੜੇ ਮਹਾਨ ਧੀਰ ਜੀ ਸਿੱਖ ਹਨ।
ਤੀਰਥ ਉਪਲ ਸੰਗ ਮਿਲ ਆਏ ਸ਼੍ਰੀ ਗੁਰ ਤੀਰ।
ਭਾਈ ਤੀਰਥ ਉਪਲ ਜੀ ਇਹ ਵੀ ਗੁਰੂ ਕੇ ਸਿੱਖ ਸਨ, ਇਹ ਚੱਲ ਕੇ ਸਤਿਗੁਰੂ ਜੀ ਦੇ ਪਵਿੱਤਰ ਚਰਣਾਂ ਵਿਚ ਆਏ ਹਨ।
ਜੋ ਪਈ ਬੰਧਨ ਕਰ ਸਭ ਬੈਠੇ ਪਾਸ, ਹੱਥ ਜੋੜ ਉਚਰੀ ਅਰਦਾਸ।
ਜੋੜ ਕੇ ਸਤਿਗੁਰਾਂ ਦੇ ਚਰਣਾਂ ਚ ਬੰਦਨਾ ਕਰਕੇ ਮਹਾਰਾਜ ਜੀ ਦੇ ਕੋਲ ਬਹਿ ਗਏ ਔਰ ਸਤਿਗੁਰਾਂ ਦੇ ਚਰਣਾਂ ਚ ਅਰਦਾਸ ਕਰਕੇ ਕਹਿਣ ਲੱਗੇ,
ਸੱਚੇ ਪਾਤਸ਼ਾਹ ਹਮ ਸੁਣੈ ਸਿੱਖ ਅਨੇਕ ਅਰਥ ਜੇ ਭਨੈ।
ਲੱਗੇ ਸੱਚੇ ਪਾਤਸ਼ਾਹ ਜੀ ਜਿਹੜੇ ਗੁਰੂ ਕੇ ਸਿੱਖ ਨੇ ਅਨੇਕਾਂ ਪ੍ਰਕਾਰ ਦੇ ਅਰਥ ਕਰਦੇ ਨੇ ਗੁਰਬਾਣੀ ਦੇ, ਅਸੀਂ ਉਹਨਾਂ ਸਾਰਿਆਂ ਕੋਲੋਂ ਗੁਰਬਾਣੀ ਦੇ ਅਰਥ ਸੁਣਦੇ ਹਾਂ।
ਮਨ ਕੋ ਸ਼ਾਂਤ ਨ ਕਿਸ ਤੇ ਆਵੇ,
ਪਰ ਮਹਾਰਾਜ ਜੀ ਸਾਡੇ ਮਨ ਨੂੰ ਕਿਸੇ ਵੀ ਸਿੱਖ ਦੇ ਅਰ ਗੁਰਬਾਣੀ ਦੇ ਅਰਥ ਜਿਹੜੇ ਵਕਤੇ ਹੋਰ ਕਰਦੇ ਨੇ ਉਹਨਾਂ ਕੋਲੋਂ ਸੁਣ ਕੇ ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ।
ਹੱਟ ਫਿਰ ਨਾ ਲਾਵੇ,
ਸਾਡਾ ਮਨ ਇਧਰ ਉਧਰ ਹਟ ਕੇ ਇੱਕ ਥਾਂ ਤੇ ਟਿਕਦਾ ਨੀ, ਇੱਕ ਥਾਂ ਤੇ ਇਕਾਗਰ ਨਹੀਂ ਹੁੰਦਾ।
ਨਿਵਲਾ ਪਰ ਨਿਆਲੂ ਦੋਏ, ਕਥਾ ਉਚਾਰ ਕਰਤੇ ਹੈ ਸੋਏ।
ਮਹਾਰਾਜ ਜੀ ਜਦੋਂ ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਕਥਾ ਕਰਦੇ ਨੇ ਉਹਨਾਂ ਦੀ ਕਥਾ ਸੁਣ ਕੇ ਸਾਡਾ ਬੜਾ ਮਨ ਲੱਗਦਾ। ਮਹਾਰਾਜ ਜਦੋਂ ਕੋਈ ਹੋਰ ਸਿੱਖ ਕਥਾ ਕਰਦਾ ਹੈ, ਹੋਰ ਕੋਈ ਸਿੱਖ ਕਥਾ ਦਾ ਵਿਚਾਰ ਸ਼ਬਦਾਂ ਦੇ ਅਰਥ ਕਰਦੇ ਸਾਡਾ ਮਨ ਨਹੀਂ ਰੱਖਦਾ, ਮਨ ਇਕਾਗਰ ਨਹੀਂ ਹੁੰਦਾ। ਪਰ ਭਾਈ ਨਿਵਲਾ ਜੀ ਔਰ ਭਾਈ ਨਿਹਾਲੂ ਜੀ ਉਹ ਜਿਸ ਵੇਲੇ ਕਥਾ ਕਰਦੇ ਨੇ ਉਹਨਾਂ ਦੇ ਕੋਲੋਂ, ਕਿਉਂਕਿ ਪਿੱਛੇ ਕਥਾ ਆਈ ਹੈ ਭਾਈ ਨਿਵਲਾ ਨਿਹਾਲੂ ਜੀ ਗੁਰੂ ਕੀ ਸਿੱਖੀ ਧਾਰਨ ਕਰਕੇ ਆਤਮ ਗਿਆਨੀ ਹੋ ਗਏ, ਕਹਿੰਦੇ ਇਸ ਕਰਕੇ ਉਹ ਜਦੋਂ ਕਥਾ ਕਰਦੇ ਨੇ ਤੇ ਸਾਡਾ ਮਨ ਟਿਕ ਜਾਂਦਾ। ਐਸਾ ਕਿਉਂ, ਕਿਸੇ ਦੂਜੇ ਦੀ ਕੀਤੀ ਹੋਈ ਕਥਾ ਨਾਲ ਸਾਡਾ ਮਨ ਇਕਾਗਰ ਕਿਉਂ ਨਹੀਂ ਹੁੰਦਾ? ਤੋ ਗੁਰੂ ਹਰਗੋਬਿੰਦ ਸਾਹਿਬ ਜੀ ਦੱਸ ਰਹੇ ਨੇ ਕਿ ਭਾਈ ਸਿੱਖੋ, 14 ਗੁਣ ਵਕਤੇ ਦੇ ਹੁੰਦੇ ਨੇ ਤੇ 14 ਹੀ ਸਰੋਤੇ ਦੇ ਹੁੰਦੇ ਨੇ, ਤੇ ਜਿਨ੍ਹਾਂ ਚ 14-14 ਗੁਣ ਦੋਵੇਂ ਬਰਾਬਰ ਹੋਣ ਉਥੇ ਆਤਮ ਗਿਆਨ ਦੀ ਉਤਪਤੀ ਹੁੰਦੀ ਹੈ। ਉਹ 14 ਗੁਣ ਵਕਤੇ ਦੇ ਔਰ 14 ਗੁਣ ਸਰੋਤਿਆਂ ਦੇ ਕਿਹੜੇ ਨੇ, ਉਹ ਕਥਾ ਆਪ ਜੀ ਅਗਲੇ ਪ੍ਰਸੰਗਾਂ ਚ ਸਰਵਣ ਕਰੋਗੇ।